ਕਾਂਡ 16 ਖਿਆਲ ਕੀਤਾ ਜਾਂਦਾ ਹੈ ਕਿ ਮੀਰ ਮਨੂ ਨੇ ਮਰਨ ਤੋਂ ਪਹਿਲਾਂ ਦਿੱਲੀ ਦਰਬਾਰ ਵਿੱਚ ਆਪਣਾ ਤਅੱਲਕ ਵਧਾਉਣ ਲਈ ਆਪਣੀ ਧੀ ਦਿੱਲੀ ਦੇ ਵਜ਼ੀਰ ਗਾਜ਼ੀ ਉਦੀਨ ਨਾਲ ਮੰਗਾਈ ਸੀ, ਪਰ ਮੁਰਾਦ ਬੇਗਮ ਤੇ ਉਸ ਦੀ ਧੀ ਇਸ ਗੱਲ ਦੇ ਵਿਰੁੱਧ ਸਨ। ਜਦੋਂ ਬੇਗਮ ਤੇ ਉਮਰਾਵਾਂ ਦੀ ਅਣਬਣ ਹੋ ਗਈ ਤਾਂ ਗਾਜ਼ੀ ਉਦੀਨ ਨੇ ਸੈਯਦ ਜ਼ਮੀਲ ਨੂੰ ਉਸ ਦੀ ਸਹਾਇਤਾ ਲਈ ਲਾਹੌਰ ਘੱਲਿਆ, ਪਰ ਬੇਗਮ ਦੀ ਉਸ ਦੇ ਨਾਲ ਵੀ ਵਿਗੜ ਗਈ। ਬੇਗਮ ਨੇ ਅਬਦਾਲੀ ਨੂੰ ਆਪਣੀ ਸਹਾਇਤਾ ਲਈ ਚੋਰੀ ਸੱਦ ਘੱਲਿਆ। ਗਾਜ਼ੀ ਉਦੀਨ ਇਹ ਚਲਾਕੀ ਮਲੂਮ ਕਰਕੇ 1812 ਬਿਕਰਮੀ ਵਿੱਚ ਫੌਜ ਲੈ ਕੇ ਦਿੱਲੀਓਂ ਤੁਰਿਆ। ਬਹੁਤੀ ਫੌਜ ਮਾਛੀਵਾੜੇ ਛੱਡ ਕੇ ਥੋੜ੍ਹੀ ਜਿਹੀ ਨਾਲ ਲੈ ਕੇ ਇਸ ਬਹਾਨੇ ਤੱਤ ਫੱਟ ਲਾਹੌਰ ਪੁੱਜਾ ਕਿ ਮਾਨੋ ਆਪਣਾ ਵਿਆਹ ਕਰਨ ਆਇਆ ਹੈ। ਇਸ ਬਹਾਨੇ ਉਸਨੇ ਲਾਹੌਰ ਪਹੁੰਚ ਕੇ ਸ਼ਹਿਰ ਅਤੇ ਬੇਗਮ ਦਾ ਮਹਿਲ ਅਚਾਨਕ ਘੇਰ ਲਿਆ। ਜਦ ਬੇਗਮ ਨਾ ਮੰਨੀ ਤਾਂ ਉਸਨੂੰ ਕੈਦ ਕਰਕੇ ਦਿੱਲੀ ਤੋਰ ਦਿੱਤਾ ਅਤੇ ਲਾਹੌਰ ਦੀ ਸੂਬੇਦਾਰੀ 30 ਲੱਖ ਨਜ਼ਰਾਨਾ ਲੈ ਕੇ ਅਦੀਨਾ ਬੇਗ ਦੁਆਬੇ ਦੇ ਹਾਕਮ ਨੂੰ ਦੇ ਦਿੱਤੀ। ਵਜ਼ੀਰ ਤਾਂ ਦਿੱਲੀ ਮੁੜ ਗਿਆ, ਬੇਗਮ ਦੀ ਧੀ ਵੀ ਉਸਨੇ ਵਿਆਹ ਲਈ, ਪਰ ਅਹਿਮਦ ਸ਼ਾਹ ਅਬਦਾਲੀ ਇਹ ਖਬਰਾਂ ਸੁਣ ਕੇ ਕੰਧਾਰ ਤੋਂ ਪੰਜਾਬ 'ਤੇ ਸੰਮਤ 1813 ਬਿਕਰਮੀ ਵਿੱਚ ਚੜ੍ਹ ਆਇਆ। ਅਦੀਨਾ ਬੇਗ ਉਸਦੇ ਅੱਗੇ ਲੱਗ ਕੇ ਭੱਜ ਉੱਠਿਆ ਅਤੇ ਪਹਾੜੀ ਜਾ ਲੁਕਿਆ। ਲਾਹੌਰ ਵਿੱਚ ਆਪਣੀ ਕੁਝ ਫੌਜ ਛੋੜ ਕੇ ਅਬਦਾਲੀ ਅੱਗੇ ਤੁਰਿਆ। ਦੁਆਬੇ ਪੁੱਜ ਕੇ ਉਸਨੇ ਨਾਸੀਰੁਦੀਨ ਨੂੰ ਇੱਥੋਂ ਦਾ ਹਾਕਮ ਥਾਪਿਆ ਅਤੇ ਫਿਰ ਆਪ ਸਰਹਿੰਦ ਹੁੰਦਾ ਹੋਇਆ ਦਿੱਲੀ ਅੱਪੜਿਆ। ਨਵਾਬ ਨਜੀਬ ਉਦੌਲਾ, ਜੋ ਅੰਦਰ ਖਾਨੇ ਅਬਦਾਲੀ ਨਾਲ ਰਲਿਆ ਹੋਇਆ ਸੀ, ਕਰਨਾਲ ਅਬਦਾਲੀ ਨੂੰ ਆ ਮਿਲਿਆ। ਉਧਰੋਂ ਪਾਤਸ਼ਾਹ ਆਲਮਗੀਰ ਅਤੇ ਗਾਜ਼ੀ ਉਦੀਨ ਵਜ਼ੀਰ ਵੀ ਅਬਦਾਲੀ ਨੂੰ 10 ਕੋਹ ਅੱਗੇ ਆ ਮਿਲੇ ਅਤੇ ਹਮਲਾਵਰ ਨੂੰ ਬੜੇ ਆਦਰ ਨਾਲ ਸ਼ਹਿਰ ਲੈ ਗਏ। ਵਜ਼ੀਰ ਨੇ ਪਹਿਲਾਂ ਸੱਸ ਨਾਲ ਸੁਲਹਿ ਕੀਤੀ ਅਤੇ ਫਿਰ ਉਸ ਦੀ ਸਿਫਾਰਿਸ਼ ਨਾਲ ਅਬਦਾਲੀ ਤੋਂ ਮਾਫ਼ੀ ਲਈ। ਹੁਣ ਅਬਦਾਲੀ ਨੇ ਅਮੀਰਾਂ ਉਮਰਾਵਾਂ ਅਤੇ ਚੱਟੀਆਂ ਲਾਈਆਂ, ਤਲਾਸ਼ੀਆਂ ਲਈਆਂ, ਲੱਖਾਂ ਹੀ ਰੁਪਈਏ ਕਢਵਾਏ, ਫਿਰ ਸ਼ਹਿਰ ਦੇ ਲੋਕਾਂ ਨੂੰ ਲੁੱਟਿਆ। 2 ਮਹੀਨੇ ਸ਼ਹਿਰ 'ਤੇ ਲੁੱਟ ਦੀ ਉਹ ਬਿਪਤਾ ਰਹੀ ਜੋ ਨਾਦਰ ਦੀ ਲੁੱਟ ਭੁੱਲ ਗਈ। ਵੱਡੇ ਵੱਡੇ ਅਮੀਰਾਂ ਦੇ ਘਰਾਂ ਵਿੱਚ ਝਾੜੂ ਦਾ ਤੀਲਾ ਤੱਕ ਨਾ ਛੱਡਿਆ। ਅੰਤ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਦਾ ਵਿਆਹ ਮੁਹੰਮਦ ਸ਼ਾਹ ਦੇ ਪੁੱਤਰ ਅਹਿਮਦ ਸ਼ਾਹ ਦੀ ਲੜਕੀ ਨਾਲ ਕੀਤਾ। ਫਿਰ ਬੱਲਭਗੜ੍ਹ ਕਤਲ ਕਰਕੇ ਮਥੁਰਾ ਲੁੱਟੀ ਅਤੇ ਕਤਲਾਮ ਕੀਤੀ। ਫਿਰ ਆਗਰੇ 'ਤੇ ਕਹਿਰ ਟੁੱਟਾ ਅਤੇ ਗਿਰ ਦੇ ਦਾ ਦੇਸ਼ ਵੈਰਾਨ ਕੀਤਾ। ਹਜ਼ਾਰਾਂ ਹਿੰਦੂ ਗੁਲਾਮ ਬਣਾ ਕੇ ਨਾਲ ਲੈ ਤੁਰਿਆ। ਵਹਿਸ਼ੀਆਨਾ ਜ਼ੁਲਮ ਅਤੇ ਕਤਲਾਂ ਦੇ ਮਗਰੋਂ ਅਬਦਾਲੀ ਦਿੱਲੀ ਆਇਆ ਅਤੇ ਮੁਹੰਮਦ ਸ਼ਾਹ ਦੀ ਬੇਟੀ ਹਜ਼ਰਤ ਬੇਗਮ ਨਾਲ ਵਿਆਹ ਕਰਕੇ ਪਾਤਸ਼ਾਹ ਆਲਮਗੀਰ ਤੋਂ ਬਹੁਤ ਧਨ ਲਿੱਤਾ ਅਤੇ ਉਸ ਨੂੰ ਤਖ਼ਤ 'ਤੇ ਬਿਠਾ ਕੇ ਕੰਧਾਰ ਵੱਲ ਨੂੰ ਮੁੜ ਗਿਆ। ਲਾਹੌਰ ਨੂੰ ਮੁੜਦਿਆਂ ਰਸਤੇ ਉਹ ਹੋਣੀ ਹੋਈ ਸੀ ਕਿ ਜਿਸ ਵਿੱਚ ਸਤਵੰਤ ਕੌਰ ਕੈਦ ਪਈ ਸੀ। ਉੱਪਰ ਦੱਸੇ ਹਾਲਾਤ ਮੁਜਬ ਜਦੋਂ ਅਬਦਾਲੀ ਦਿੱਲੀ ਨੂੰ ਗਿਆ ਸੀ ਤਾਂ ਮਗਰੋਂ ਅਦੀਨਾ ਬੇਗ ਪਹਾੜਾਂ ਤੋਂ ਉਤਰਿਆ ਸੀ ਜਲੰਧਰ ਦੇ ਇਲਾਕੇ ਵਿੱਚ। ਨਾਸੀਰੁਦੀਨ ਇਸ ਵੇਲੇ ਸਿੱਖਾਂ 'ਤੇ ਕਹਿਰ ਅਤੇ ਜ਼ੁਲਮ ਢਾ ਰਿਹਾ ਸੀ। ਨਾਸੀਰੁਦੀਨ ਨੇ ਹੁਣ ਸੋਢੀਵੜ ਭਾਗ ਸਿੰਘ ਸਾਹਿਬ ਨੂੰ ਐਸਾ ਤੰਗ ਕੀਤਾ ਕਿ ਉਹਨਾਂ ਨੂੰ ਵੀ ਨੱਸਣਾ ਪਿਆ। ਗੁਰਦੁਆਰੇ 'ਤੇ ਨਾਸੀਰੁਦੀਨ ਨੇ ਕਬਜ਼ਾ ਕਰਕੇ ਥੰਮ ਸਾਹਿਬ ਨੂੰ ਸਾੜ ਦਿੱਤਾ। ਉੱਥੇ ਗਊਆਂ, ਕੁਹਾਈਆਂ, ਇਸਤਰੀਆਂ 'ਤੇ ਜ਼ੁਲਮ ਕਰਾਏ ਅਤੇ ਤਰ੍ਹਾਂ ਤਰ੍ਹਾਂ ਦੇ ਕਹਿਰ ਕਮਾਏ। ਇਹਨਾਂ ਦਿਨਾਂ ਵਿੱਚ ਪਿੰਡ ਭੈੜੀ ਹੁਸ਼ਿਆਰਪੁਰ ਦੇ ਲਾਗੇ ਸੋਢੀ ਸਾਹਿਬ ਅਤੇ ਅਦੀਨਾ ਬੇਗ ਦਾ ਮਿਲਾਪ ਹੋ ਗਿਆ। ਦੋਹਾਂ ਦਾ ਇੱਕ ਦੁੱਖ ਵਿੱਚ ਦੁਖੀ ਹੋਣ ਕਰਕੇ ਤੌਖਲਿਆਂ ਦੀ ਏਕਤਾ ਦੇ ਕਾਰਨ ਇੱਕ ਆਸ਼ਾ ਹੋ ਗਿਆ। ਇੱਥੇ ਹੀ ਹੁਣ ਇਹ ਗੋਂਦ ਗੁੰਦੀ ਗਈ ਕਿ ਜਲੰਧਰ ਤੋਂ ਨਾਸੀਰੁਦੀਨ ਨੂੰ ਕੱਢ ਦਿੱਤਾ ਜਾਵੇ। ਇਸ ਲਈ ਸੋਢੀ ਸਾਹਿਬ ਨੇ ਜੰਗਲਾਂ ਬਣਾ ਪਹਾੜਾਂ ਅਤੇ ਬਾਰਾਂ ਵਿੱਚ ਸਿੰਘਾਂ ਨੂੰ ਸੁਨੇਹੇ ਭੇਜ ਦਿੱਤੇ। ਖਾਲਸੇ ਦੇ ਦਲ ਮੱਤੇ ਹੋਏ ਸ਼ੇਰਾਂ ਵਾਂਗ ਉਮੰਡ ਆਏ। ਇੱਕ ਭਾਰੀ ਫੌਜ ਇਕੱਤਰ ਹੋ ਗਈ। ਗੁਰਮੱਤਾ ਹੋ ਕੇ ਅਦੀਨਾ ਬੇਗ ਨਾਲ ਸ਼ਰਤਾਂ ਦਾ ਫੈਸਲਾ ਹੋਇਆ ਅਤੇ ਖਾਲਸੇ ਦੇ ਜਥੇਦਾਰ ਨਵਾਬ ਸਾਹਿਬ ਕਪੂਰ ਸਿੰਘ ਜੀ ਇਸ ਜੰਗ ਦੀ ਸਰਕਰਦਗੀ ਕਰਨ ਲਈ ਤੁਰਕੀ ਅਤੇ ਸਿੰਘ ਦੋਹਾਂ ਦਲਾਂ ਪਰ ਥਾਪੇ ਗਏ। ਇਸ ਵੇਲੇ ਦੀ ਇਤਿਹਾਸ ਦੀ ਗੱਲ ਅੱਜ ਤੱਕ ਚੱਲੀ ਆਉਂਦੀ ਹੈ। ਉਹ ਇਹ ਹੈ ਕਿ ਅਦੀਨਾ ਬੇਗ ਅਤੇ ਮੁਸਲਮਾਨ ਸਿਪਾਹੀਆਂ ਅਤੇ ਨਾਸੀਰੁਦੀਨ ਦੀ ਮੁਸਲਮਾਨ ਸੈਨਾ ਦੀ ਪੁਸ਼ਾਕ ਨੀਲੀ ਜਿਹੀ ਇੱਕ ਰੰਗੀ ਸੀ। ਤਾਂ ਤਾਂ ਖਤਰਾ ਸੀ ਕਿ ਖਾਲਸਾ ਜੀ ਕਿਤੇ ਨਾਸੀਰੁਦੀਨ ਦੀ ਸੈਨਾ ਨਾਲ ਲੜਦੇ ਘਰ ਵਿੱਚ ਖਾਨਾ ਜੰਗੀ ਅਤੇ ਹੀ ਭੁਲੇਖੇ ਸਿਰ ਨਾ ਉੱਤਰ ਪੈਣ। ਇਸ ਕਰਕੇ ਜਥੇਦਾਰ ਨੇ ਹਰੇਕ ਮੁਸਲਮਾਨ ਨੂੰ ਹੁਕਮ ਦਿੱਤਾ ਕਿ ਆਪਣੀ ਦਸਤਾਰ ਵਿੱਚ ਕਣਕ ਦੇ ਸਿੱਟੇ ਕੱਸ ਕੇ ਬੰਨ ਲਵੋ ਜੋ ਖਾਲਸਾ ਜੀ ਆਪਣੇ ਵਲਦਿਆਂ ਨੂੰ ਪਛਾਣ ਸਕਣ। ਨਵਾਬ ਸਾਹਿਬ ਨੇ ਸ਼ੁਰੂ ਕਰਨ ਲਈ ਆਪਣੀ ਹੱਥੀਂ ਕੁਝ ਸਿੱਟੇ ਅਦੀਨਾ ਬੇਗ ਦੀ ਪੱਗ ਵਿੱਚ ਅੜੰਬ ਦਿੱਤੇ। ਆਖਦੇ ਹਨ ਕਿ ਅਦੀਨਾ ਬੇਗ ਨੇ ਇਸ ਗੱਲ ਨੂੰ ਆਪਣੀ ਫਤਿਹ ਦਾ ਸ਼ਗਨ ਸਮਝ ਕੇ ਸ਼ੁਕਰੀਆ ਕੀਤਾ, ਪਰੰਤੂ ਇਸ ਨਿਸ਼ਾਨ ਨੇ ਵੈਰੀ ਨੂੰ ਵੀ ਲਾਭ ਪਹੁੰਚਾਇਆ। ਘੋਰ ਯੁੱਧ ਸ਼ੁਰੂ ਹੋ ਗਿਆ। ਸਿੱਖਾਂ ਦੇ ਹਮਲੇ ਦੀ ਤੁੰਦੀ ਅਤੇ ਕੌਮੀ ਜੋਸ਼ ਔਰ ਬੇਗੁਨਾਹਾਂ ਦੇ ਕਤਲ ਹੋਣ ਅਤੇ ਗੁਰਦੁਆਰਿਆਂ ਦੀ ਬੇਅਦਬੀ ਦਾ ਗੁੱਸਾ ਕੜਕ ਕੇ ਸਿਰਾਂ ਨੂੰ ਜਾ ਚੜਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਇੱਕ ਦਸਤਾ ਫੌਜ ਦਾ ਲੈ ਕੇ ਸੱਜੇ ਪਰੇ, ਪਰ ਇਸ ਜ਼ੋਰ ਨਾਲ ਜਾ ਕੇ ਪਏ ਕਿ ਚਲਦੀਆਂ ਤੋਪਾਂ ਦੇ ਸਿਰ 'ਤੇ ਪਹੁੰਚ ਕੇ ਮੂੰਹ ਬੰਦ ਕਰ ਦਿੱਤੇ। ਅਰਸ਼ਮਸ਼ੇਰ ਖਾਂ ਸੈਨਾਪਤੀ ਦਾ ਸਿਰ ਉਡਾ ਦਿੱਤਾ। ਦੂਸਰੇ ਪਾਸੇ ਸੱਯਦ ਖੈਰ ਸ਼ਾਹ ਸਰਦਾਰ ਕਰਮ ਸਿੰਘ ਜੀ ਪੰਜ ਗੜੀਏ ਹੱਥੋਂ ਕਤਲ ਹੋ ਗਿਆ। ਜਦ ਦੋ ਵੱਡੇ ਸਰਦਾਰ ਗਾਜਰਾਂ ਦੀ ਤਰ੍ਹਾਂ ਕੱਟੇ ਗਏ ਤਦ ਕੀ ਸੀ? ਨਸਾਰੂਦੀਨ ਦੀ ਫੌਜ ਉੱਠ ਨੱਸੀ। ਸਿੱਖ ਸ਼ਹਿਰ ਜਲੰਧਰ ਵਿੱਚ ਜਾ ਵੜੇ ਅਤੇ ਪਲੋ ਪਲੀ ਵਿੱਚ ਕਬਜ਼ਾ ਕਰ ਲਿਆ। ਇਸ ਵੇਲੇ ਨਾਸੀਰੂਦੀਨ ਵੀ ਇੱਕ ਦਸਤੇ ਦੇ ਹੱਥ ਆ ਗਿਆ। ਗੁਰਦੁਆਰਾ ਸਾੜਨ ਦੇ ਜੁਰਮ ਵਿੱਚ ਉਸਨੂੰ ਆਪਣੀ ਜਾਨ ਦੇਣੀ ਪਈ। ਅਦੀਨਾ ਬੇਗ ਨੇ ਇਸ ਵੇਲੇ 5,000 ਦਾ ਕੜਾਹ ਪ੍ਰਸ਼ਾਦ ਕਰਵਾ ਕੇ ਖੁਸ਼ੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟਾ ਕੀਤਾ ਅਤੇ ਕੁਝ ਹਜ਼ਾਰ ਰੁਪਈਆ ਗੁਰਦੁਆਰੇ ਦੀ ਮੁਰੰਮਤ ਵਾਸਤੇ ਨਜ਼ਰ ਕੀਤਾ, ਜੋ ਖਾਲਸੇ ਨੇ ਦਿਨਾਂ ਵਿੱਚ ਹੀ ਫਿਰ ਬਣਾ ਲਿਆ। ਅਦੀਨਾ ਬੇਗ ਨੇ ਇਸ ਮੰਦਰ ਨਾਲ ਜਗੀਰ ਲਾਈ, ਜਿਸ ਦਾ ਕੁਛ ਹਿੱਸਾ ਅੱਜ ਤੱਕ ਮੰਦਰ ਦੇ ਨਾਲ ਟੁਰਿਆ ਆਉਂਦਾ ਹੈ। ਜਿਨ੍ਹਾਂ ਜਿਨ੍ਹਾਂ ਸਿੱਖਾਂ ਦੇ ਘਰ ਬਾਰ ਬਰਬਾਦ ਹੋਏ ਸੀ, ਅਦੀਨਾ ਬੇਗ ਨੇ ਸਭ ਦੇ ਨੁਕਸਾਨ ਭਰ ਦਿੱਤੇ ਅਤੇ ਖਾਲਸੇ ਨਾਲ ਮੇਲ ਵਧਾ ਲਿਆ। ਅਹਿਮਦ ਸ਼ਾਹ ਤਾਂ ਕਾਹਲੀ ਦਾ ਮਾਰਿਆ ਕੰਧਾਰ ਨੂੰ ਟੁਰ ਗਿਆ ਸੀ। ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬਾ ਥਾਪ ਗਿਆ ਸੀ ਅਤੇ ਜਹਾਂ ਖਾਂ ਨੂੰ ਉਸ ਦਾ ਵਜ਼ੀਰ ਅਤੇ ਪੁੱਤਰ ਨੂੰ ਕਹਿ ਗਿਆ ਸੀ ਕਿ ਸਿੱਖਾਂ ਨੂੰ ਦੰਡ ਦੇਣਾ। ਸੋ ਤੈਮੂਰ ਨੇ ਸਿੱਖਾਂ 'ਤੇ ਸਖਤੀ ਸ਼ੁਰੂ ਕੀਤੀ, ਪਰ ਸਿੱਖ ਕਦ ਦਾਓ ਹੇਠ ਆਉਂਦੇ ਸੇ। ਵਸਦਾ ਪੰਜਾਬ ਫਿਰ ਖਾਲੀ ਹੋ ਗਿਆ ਔਰ ਖਾਲਸਾ ਜੀ ਬਣਾ ਅਤੇ 12 ਵਿੱਚ ਜਾ ਵੜੇ। ਸ਼ਾਹਜ਼ਾਦਾ ਤੈਮੂਰ ਨੂੰ ਇੱਕ ਦਿਨ ਆਪਣੇ ਦੇਸ਼ ਤੋਂ ਪਾਤਸ਼ਾਹੀ ਖਤਾਂ ਵਿੱਚ ਇੱਕ ਨਿੱਜ ਦਾ ਰੁੱਕਾ ਆਇਆ, ਜਿਸ ਵਿੱਚ ਸਤਵੰਤ ਕੌਰ ਦੇ ਪਿੰਡ ਦਾ ਪਤਾ ਲਿਖਿਆ ਸੀ ਔਰ ਇਹ ਹੁਕਮ ਸੀ ਕਿ ਉਸ ਪਿੰਡ ਤੋਂ ਪਤਾ ਕਰੋ ਕਿ ਹਿੰਮਤ ਸਿੰਘ ਦੀ ਲੜਕੀ ਜੋ ਮੀਰ ਜਾਫਰ ਦਾਊ ਨਾਲ ਕੈਦ ਕਰਕੇ ਲੈ ਆਇਆ ਸੀ ਮੁੜ ਕੇ ਘਰ ਪਹੁੰਚ ਗਈ ਹੈ ਕਿ ਨਹੀਂ। ਜੇ ਪਹੁੰਚ ਗਈ ਹੋਵੇ ਤਾਂ ਕੈਦ ਕਰਕੇ ਕਾਬਲ ਵਾਪਸ ਭੇਜੀ ਜਾਵੇ ਅਤੇ ਜੇ ਨਾ ਪਹੁੰਚੀ ਹੋਵੇ ਤਾਂ ਕਿਸੇ ਨਾਲ ਕੋਈ ਸਖਤੀ ਨਰਮੀ ਨਾ ਕੀਤੀ ਜਾਵੇ, ਪੁੱਛ ਗਿੱਛ ਵੀ ਚੁੱਪ ਚਾਪ ਹੋਵੇ, ਆਮ ਤੌਰ 'ਤੇ ਨਾ ਹੋਵੇ। ਤੈਮੂਰ ਸ਼ਾਹ ਨੇ ਇਸ ਕੰਮ ਪਰ ਆਪਣੇ ਇੱਕ ਇਤਵਾਰੀ ਆਦਮੀ ਨੂੰ ਲਗਾਇਆ ਜੋ ਆਪਣਾ ਪ੍ਰਬੰਧ ਕਰਕੇ ਟੁਰ ਗਿਆ। ਦੋ ਇੱਕ ਜਨਾਨੀਆਂ ਨੇ ਪਿੰਡ ਵਿੱਚ ਜਾ ਕੇ ਚੁੱਪ ਚੁਪਾਤੇ ਪਤੇ ਕੀਤੇ ਤਾਂ ਇਤਨਾ ਪਤਾ ਲੱਗਾ ਕਿ ਇਸ ਨਾਮ ਦੀ ਇੱਕ ਅਤ ਨੇਕ ਧਰਮਾਤਮਾ ਅਤੇ ਦੇਵ ਕੰਨਿਆ ਇੱਕ ਕਾਬਲੀ ਸਰਦਾਰ ਨੇਕੀ ਦੇ ਬਦਲੇ ਬਦੀ ਕਰਦਾ ਹੋਇਆ ਕੈਦ ਕਰਕੇ ਲੈ ਗਿਆ ਸੀ, ਪਰ ਉਸਦੇ ਮਾਂ ਬਾਪ ਨੂੰ ਮੁੜ ਕੇ ਕੁਛ ਸੁੱਧ ਨਹੀਂ ਆਈ ਕਿ ਲੜਕੀ ਦਾ ਕੀ ਹੋਇਆ। ਭਾਵੇਂ ਜਨਾਨੀਆਂ ਨੇ ਸ਼ਹਿਰ ਤੋਂ ਹਾਲ ਚੁੱਪ ਚੁਪਾਤੇ ਕੱਢਿਆ, ਪਰ ਬਸੰਤ ਕੌਰ ਨੂੰ ਪਤਾ ਲੱਗ ਗਿਆ ਸੀ ਕਿ ਸਤਵੰਤ ਕੌਰ ਦੀ ਪੁੱਛ ਗਿੱਛ ਹੋ ਰਹੀ ਹੈ। ਮਾਂ ਦੀ ਮਮਤਾ ਕਦ ਅਟਕਣ ਦਿੰਦੀ ਹੈ, ਥੋ ਥਿੱਤਾ ਲੈਂਦੀ, ਉਹਨਾਂ ਸੂਹੀਆਂ ਤੀਮਤਾਂ ਨੂੰ ਜਾ ਹੀ ਮਿਲੀ ਔਰ ਇਸ ਤਰ੍ਹਾਂ ਨਾਲ ਧੀ ਦੇ ਹਾਲਾਤ ਕਹੇ ਕਿ ਉਹ ਪੱਥਰ ਵੀ ਮੋਮ ਹੋ ਗਈਆਂ। ਵਿਸ਼ੇਸ਼ ਪਤਾ ਤਾਂ ਉਹਨਾਂ ਨੂੰ ਵੀ ਕੁਛ ਨਹੀਂ ਸੀ, ਪਰ ਇੰਨਾ ਬਸੰਤ ਕੌਰ ਥੋ ਲੈ ਆਈ ਸੀ ਕਿ ਕਾਬਲ ਤੋਂ ਇਹ ਪੁੱਛ ਕੀਤੀ ਗਈ ਹੈ ਕਿ ਕਾਕੀ ਘਰ ਪਹੁੰਚੀ ਹੈ ਕਿ ਨਹੀਂ। ਹੁਣ ਘਰ ਵਿੱਚ ਵਿਚਾਰ ਸ਼ੁਰੂ ਹੋਈ। ਸਭਨਾਂ ਨੇ ਇਹ ਸਿੱਟਾ ਕੱਢਿਆ ਕਿ ਸਤਵੰਤ ਕੌਰ ਉੱਥੇ ਜ਼ਰੂਰ ਕਿਸੇ ਵੱਡੇ ਆਦਮੀ ਦੇ ਹੱਥ ਚੜ੍ਹੀ ਹੈ, ਨਹੀਂ ਤਾਂ ਇਤਨੀ ਭਾਲ ਕਿੱਕੋਂ ਹੋਣੀ ਸੀ। ਅਤੇ ਇਹ ਜੋ ਭਾਲ ਹੋ ਰਹੀ ਹੈ, ਇਸ ਦਾ ਸਾਫ਼ ਮਤਲਬ ਹੈ ਕਿ ਉਹ ਆਪਣੀ ਬੰਦੀ ਵਿੱਚੋਂ ਨਸ ਟੁਰੀ ਹੈ। ਉਸ ਦਾ ਨਸ ਟੁਰਨਾ ਦੱਸਦਾ ਹੈ ਕਿ ਉਸ ਦਾ ਧਰਮ ਕਾਇਮ ਹੈ ਔਰ ਉਸ ਨੂੰ ਆਪਣੇ ਘਰ ਪਹੁੰਚਣ ਦੀ ਸਿੱਕ ਹੈ। ਉਸ ਧਰਮ ਪਿਆਰੀ ਮਾਂ ਨੂੰ ਅੱਜ ਇੱਕ ਠੰਡ ਤਾਂ ਪੈ ਗਈ ਕਿ ਮੇਰੀ ਪਿਆਰੀ ਆਪਣੇ ਧਰਮ ਵਿੱਚ ਹਰੀ ਕਾਇਮ ਹੈ। ਦੁੱਖ ਚਾਹੇ ਪਾਉਂਦੀ ਹੋਵੇ ਪਰ ਧਰਮ ਰੱਖਿਆ ਲਈ ਜੋਧਨ ਕਰ ਰਹੀ ਹੈ। ਮਾਂ ਦੀਆਂ ਆਂਦਰਾਂ ਦਾ ਸੰਸਾਰੀ ਹਿੱਸਾ ਤਾਂ ਤੜਫਣੀ ਵਿੱਚ ਹੈ, ਪਰ ਵੱਡੀ ਤੜਫਣੀ ਜੋ ਧਰਮ ਦੀ ਆਣ ਨੂੰ ਵੱਜਦੀ ਸੀ ਦੂਰ ਹੋ ਗਈ, ਕਿਉਂਕਿ ਇਹ ਨਿਸ਼ਚਾ ਬਹੁਤ ਸੁਖਦਾਈ ਸੀ ਕਿ ਜੋ ਕਾਬਲੇ ਉੱਠ ਨੱਸੀ ਹੈ ਔਰ ਫਿਰ ਹੱਥ ਨਹੀਂ ਆਈ, ਜੇ ਕਦੇ ਫਸ ਵੀ ਗਈ ਤਾਂ ਜਾਨ ਪਰ ਖੇਡੇਗੀ, ਧਰਮ ਪਰ ਕਦੇ ਨਹੀਂ ਖੇਡੇਗੀ। ਅੱਜ ਬਸੰਤ ਕੌਰ ਦੇ ਘਰ ਕੀਰਨੇ ਨਹੀਂ ਪਏ, ਪੱਲੇ ਨਹੀਂ ਪਾਏ ਗਏ, ਸਹੇਲੀਆਂ ਅਤੇ ਸਾਕਾਂ ਦੀਆਂ ਤਰੀਮਤਾਂ ਵੈਣ ਪਾਉਣ ਨਹੀਂ ਆਈਆਂ, ਪਰਚਾਉਣੀ ਅਤੇ ਜਣਾਉਣੀ ਨਹੀਂ ਹੋਈ। ਅੱਜ ਖੁਸ਼ੀ ਮਨਾਈ ਗਈ ਹੈ, ਅਰਦਾਸਾ ਸੋਧਿਆ ਗਿਆ ਹੈ, ਸ਼ੁਕਰ ਕੀਤਾ ਗਿਆ ਹੈ। ਲੋਹੇ ਦੀ ਖਾਣ ਵਿੱਚ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਖਾਣ ਤੋਂ ਵਿਛੜ ਲੋਹੇ ਨੇ ਆਪਣੀ ਲੋਹਸਾਰੀ ਕਰੜਾਈ ਨਹੀਂ ਛੱਡੀ। ਜਿੱਥੇ ਜਿੱਥੇ ਸਿੱਖਾਂ ਵਿੱਚ ਖਬਰ ਹੁੰਦੀ ਹੈ, ਵਧਾਈ ਆਉਂਦੀ ਹੈ, ਔਰ ਹਰ ਸਿੱਖ ਸੁਣਦੇ ਸਾਰ ਹੱਥ ਜੋੜ ਉੱਠ ਖੜੋਂਦਾ ਅਤੇ ਸ਼ੁਕਰੀਆ ਕਰਦਾ ਹੈ ਕਿ ਹੇ ਵਾਹਿਗੁਰੂ, ਤੂੰ ਧੰਨ ਹੈ ਜੋ ਸਾਡੇ ਬੱਚਿਆਂ ਦਾ ਪਾਠ ਕਾਠ ਦੁੱਖ ਸੁੱਖ ਦੁਸ਼ਮਣਾਂ ਦੇ ਘੁਰਿਆਂ ਵਿੱਚ ਵੀ ਸਹਾਈ ਹੋ ਰਿਹਾ ਹੈ। ਫਿਰ ਅਰਦਾਸਾ ਸੋਧਿਆ ਜਾਂਦਾ ਹੈ ਕਿ ਗੁਰੂ ਜੀ ਪਿਆਰੀ ਦੀ ਸਹਾਇਤਾ ਕਰੋ, ਉਸਦੇ ਰਸਤੇ ਦੇ ਆਗੂ ਹੋਵੋ ਔਰ ਬਚਾ ਕੇ ਘਰੀਂ ਲਿਆਓ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਇਹ ਅਰਦਾਸਾ ਉਹਨਾਂ ਸਮਿਆਂ ਦਾ ਸਿੱਖਾਂ ਦਾ ਜਿਉਂਦਾ ਇਤਿਹਾਸ ਹੈ। ਲਾਹੌਰ ਦੇ ਤਖ਼ਤ 'ਤੇ ਬੈਠਾ ਤੈਮੂਰ ਸ਼ਾਹ ਅਦੀਨਾ ਬੇਗ ਨੂੰ ਆਪਣੇ ਤਾਬੇ ਪੱਕੀ ਕਰਨ ਦੇ ਫਿਕਰ ਵਿੱਚ ਸੀ। ਇੱਕ ਵਾਰ ਬਹਾਨੇ ਪਾ ਕੇ ਸ਼ਹਿਜ਼ਾਦੇ ਨੇ ਅਦੀਨਾ ਬੇਗ ਨੂੰ ਕਿਸੇ ਮਸ਼ਵਰੇ ਲਈ ਲਾਹੌਰ ਸੱਦ ਭੇਜਿਆ। ਉਸਨੇ ਉੱਤਰ ਦਿੱਤਾ ਕਿ ਮੇਰੇ ਇਲਾਕੇ ਵਿੱਚ ਸਿੱਖਾਂ ਨੇ ਫਸਾਦ ਪਾ ਰੱਖਿਆ ਹੈ, ਮੈਂ ਇਸ ਕਰਕੇ ਅਜੇ ਨਹੀਂ ਆ ਸਕਦਾ। ਇਸ ਪਰ ਸ਼ਹਿਜ਼ਾਦੇ ਨੇ ਨੀਤੀ ਤੋਂ ਕੰਮ ਨਾ ਲਿਆ। ਪਠਾਣੀ ਗੁੱਸੇ ਵਿੱਚ ਆ ਕੇ ਉਸ ਦੇ ਫੜਨੇ ਲਈ ਫੌਜ ਤੇਜ਼ ਕੀਤੀ। ਅੱਗੇ ਅਦੀਨਾ ਬੇਗ ਸੀ, ਜਿਸ ਦੀਆਂ ਚਾਲਾਂ ਦਾ ਜਾਣੂ ਨਿਰਾ ਇੱਕੋ ਉਹ ਆਪ ਸੀ। ਜਦ ਲਾਹੌਰ ਦੀ ਫੌਜ ਜਲੰਧਰ ਪਹੁੰਚੀ, ਤਦੋਂ ਅਦੀਨਾ ਬੇਗ ਲਤੀਫ ਲਿਖਦਾ ਹੈ ਕਿ ਸਿੱਖ ਸੈਨਾ ਲੈ ਕੇ ਉਸ ਨਾਲ ਲੜਿਆ ਅਤੇ ਉਹ ਹਾਰ ਖਾ ਕੇ ਬਟਾਲੇ ਨੂੰ ਮੁੜ ਗਈ। ਹਾਰ ਦਾ ਹਾਲ ਸੁਣ ਕੇ ਜਹਾਂ ਖਾਂ ਆਪ ਦੁਆਬੇ ਵੱਲ ਵਧਿਆ ਅਤੇ ਆਪ ਬਟਾਲੇ ਅੱਪੜ ਕੇ ਉਸਨੇ ਮੁਰਾਦ ਖਾਂ ਨੂੰ, ਜੋ ਹਾਰ ਖਾ ਕੇ ਜਲੰਧਰ ਤੋਂ ਮੁੜਿਆ ਸੀ, ਮਰਵਾ ਦਿੱਤਾ। ਇਸ ਸ਼ੁਬੇ ਵਿੱਚ ਕਿ ਉਹ ਅਦੀਨਾ ਬੇਗ ਨਾਲ ਰਲ ਗਿਆ ਸੀ, ਲਾਹੌਰੋਂ ਵੱਡੀ ਸੈਨਾ ਦੀ ਖਬਰ ਪਾ ਕੇ ਅਦੀਨਾ ਬੇਗ ਪਹਾੜਾਂ ਨੂੰ ਫੇਰ ਨੱਸ ਗਿਆ। ਹੁਣ ਜਹਾਂ ਖਾਂ ਅਤੇ ਸ਼ਹਿਜ਼ਾਦਾ ਤੈਮੂਰ ਸਿੱਖਾਂ ਦੇ ਮਗਰ ਪੈ ਗਏ ਅਤੇ ਰਾਮ ਰੌਣੀ 'ਤੇ ਹਮਲਾ ਕਰ ਦਿੱਤਾ। ਰਾਮ ਰੌਣੀ ਢਾ ਦਿੱਤੀ ਅਤੇ ਗੁਰਦੁਆਰਿਆਂ ਦੀ ਬੇਅਦਬੀ ਵੀ ਕੀਤੀ। ਇਹ ਖਬਰ ਸੁਣ ਕੇ ਖਾਲਸਾ ਚਾਰ ਚੁਫੇਰਿਓਂ ਉਮੰਡ ਆਇਆ। ਖੂਬ ਜੰਗ ਹੋਏ, ਪੰਜਾਬ ਵਿੱਚ ਤੜਥਲ ਮੱਚ ਗਿਆ। ਹਾਲ ਲੰਮੇ ਹਨ, ਪਰ ਸੰਖੇਪ ਗੱਲ ਇਹ ਹੈ ਕਿ ਸਿੱਖਾਂ ਦਾ ਹੱਥ ਉੱਚਾ ਰਿਹਾ ਅਤੇ ਲਤੀਫ ਲਿਖਦਾ ਹੈ ਕਿ ਪਹਿਲੀ ਪੂਰੀ ਫਤਿਹ ਸਿੱਖਾਂ ਨੂੰ ਇਸ ਸਮੇਂ ਹੋਈ। 1758 ਈਸਵੀ ਅਰਥਾਤ 1815 ਬਿਕਰਮੀ ਦੇ ਅੱਧ ਦੇ ਲਗਭਗ ਤੈਮੂਰ ਸ਼ਾਹ ਅਤੇ ਜਹਾਂ ਖਾਂ ਚੁਪਾਤੇ ਲਾਹੌਰ ਖਾਲੀ ਕਰਕੇ ਅਹਿਮਦ ਸ਼ਾਹ ਪਾਸ ਟੁਰ ਗਏ। ਸਿੱਖਾਂ ਦੀ ਕਾਮਯਾਬੀ ਨਾਲ ਦੁੱਖ ਕੇ ਅਦੀਨਾ ਬੇਗ ਨੇ ਹੁਣ ਮਰਹੱਟੇ ਪੰਜਾਬ ਵਿੱਚ ਬੁਲਾਏ। ਦੱਖਣ ਅਤੇ ਹਿੰਦੁਸਤਾਨ ਦੇ ਇਲਾਕੇ ਵਿੱਚ ਮਰਹੱਟਿਆਂ ਦਾ ਜ਼ੋਰ ਫੈਲ ਰਿਹਾ ਸੀ। ਇਹਨਾਂ ਵੱਲ ਅਦੀਨਾ ਬੇਗ ਨੇ ਇੱਕ ਏਲਚੀ ਭੇਜਿਆ ਕਿ ਤੁਸੀਂ ਕਿੱਧਰ ਭੁੱਲੇ ਫਿਰ ਰਹੇ ਹੋ, ਪੰਜਾਬ ਸੁੰਨਾ ਪਿਆ ਹੈ, ਕੋਈ ਮਾਲਕ ਨਹੀਂ ਹੈ, ਇੱਧਰ ਮੁਹਾੜਾ ਮੋੜੋ ਔਰ ਆ ਕੇ ਦੇਸ਼ ਨੂੰ ਸਾਂਭ ਲਵੋ, ਮੈਂ ਮਦਦ ਲਈ ਤਿਆਰ ਹਾਂ। ਸਗੋਂ ਜਿਸ ਦਿਨ ਤੁਸੀਂ ਸਤਲੁਜ ਟੱਪੇ ਲਾਹੌਰ ਤੋੜੀ ਲੱਖ ਰੁਪਈਆ ਪੜਾ ਲਓ, ਦੇਸ਼ ਫਤਿਹ ਕਰੋ। ਮੈਨੂੰ ਲਾਲਚ ਇੰਨਾ ਏ ਕਿ ਜਲੰਧਰ ਦੀ ਸੂਬੇਦਾਰ ਮੇਰੀ ਨਾ ਖੋਈ ਜਾਵੇ। ਜਦ ਇਹ ਖਬਰ ਪਹੁੰਚੀ ਤਦੋਂ ਮਰਹੱਟੇ ਇੱਧਰ ਚੁੱਕੇ। ਮਲਹਾਰ ਰਾਓ ਅਤੇ ਰਾਘੋ ਰਾਏ ਆਦਿਕ ਸਰਦਾਰ ਆਪਣੇ ਤਾਬੇ ਬਹੁਤੀ ਫੌਜ ਦੇ ਤੋਪਖਾਨੇ ਲੈ ਕੇ ਪੰਜਾਬ ਵੱਲ ਤੁਰੇ। ਸੰਮਤ 1814 ਵਿੱਚ ਸਰਹੰਦ ਦੇ ਨਵਾਬ ਨਾਲ ਮੁਕਾਬਲਾ ਹੋਇਆ। ਇੱਧਰੋਂ ਅਦੀਨਾ ਬੇਗ ਅਤੇ ਸਿੱਖ ਪਹੁੰਚ ਪਏ। ਇਹ ਗੱਲ ਅਣਹੋਣੀ ਸੀ ਕਿ ਸਰਹੰਦ ਉੱਤੇ ਹਮਲਾ ਹੋਵੇ ਅਤੇ ਸਿੱਖ ਅਚਕਣ ਵਗਦੀ ਅੱਗ ਵਿੱਚ ਪੌੜੀਆਂ ਲਾ ਕੇ ਸ਼ਹਿਰ ਦੀ ਫਸੀਲ 'ਤੇ ਜਾ ਚੜੇ ਅਤੇ ਸੀਨਾ ਜੋਰੀ ਨਾਲ ਅੰਦਰ ਕੁੱਦ ਪਏ। ਦੇਖਦੇ ਦੇਖਦੇ ਸ਼ਹਿਰ ਸਰ ਹੋ ਗਿਆ। ਹੰਕਾਰੀ ਮਰਹੱਟੇ ਸਿੱਖਾਂ ਦੀ ਇਹ ਬਹਾਦਰੀ ਦੇਖ ਕੇ ਅਸ਼ ਅਸ਼ ਕਰ ਉੱਠੇ। ਸਰਹਿੰਦ ਹੱਥ ਆ ਗਿਆ। ਮਰਹੱਟਿਆਂ ਨੇ ਕਬਜ਼ਾ ਕਰਕੇ ਸਦੀਕ ਬੇ ਖਾਂ ਨੂੰ ਆਪਣਾ ਹਾਕਮ ਥਾਪਿਆ ਅਤੇ ਅੱਗੇ ਤੁਰੇ। ਖੰਨੇ ਕੋਲ ਜਦ ਪਹੁੰਚੇ ਤਦ ਮਰਹੱਟੇ ਇੱਕ ਮੂਰਖਤਾ ਵਿੱਚ ਆ ਗਏ। ਜੇ ਕਦੇ ਇਸ ਵੇਲੇ ਮਰਹੱਟੇ ਔਰ ਸਿੱਖ ਇੱਕ ਜਾਨ ਹੋ ਜਾਂਦੇ ਤਾਂ ਸਾਰਾ ਦੇਸ਼ ਇਹਨਾਂ ਦੋਹਾਂ ਤਾਕਤਾਂ ਦੇ ਹੱਥ ਆ ਜਾਂਦਾ ਔਰ ਹਿੰਦੁਸਤਾਨ ਇੱਕ ਵਾਰ ਤਾਂ ਹਿੰਦੀ ਹਿੰਦ ਹੋ ਕੇ ਆਜ਼ਾਦੀ ਦਾ ਪੰਘੂੜਾ ਝੂਟ ਲੈਂਦਾ। ਪਰ ਮਰਹੱਟਿਆਂ ਨੇ ਸਰਹਿੰਦ ਦੇ ਖਜ਼ਾਨੇ ਅਤੇ ਸ਼ਹਿਰ ਦੀ ਲੁੱਟ ਦਾ ਮਾਲ ਸਿੱਖਾਂ ਤੋਂ ਵਾਪਸ ਮੰਗਿਆ। ਜਦ ਉਹਨਾਂ ਨਾਂਹ ਕਰ ਕੀਤੀ ਅਤੇ ਦੱਸਿਆ ਕਿ ਅਸਾਂ ਜੋ ਕੁਛ ਲਿਆ ਹੈ ਇਹ ਅਦੀਨਾ ਬੇਗ ਨਾਲ ਸਾਡੀ ਸ਼ਰਤ ਸੀ ਔਰ ਅਸਾਂ ਇਸ ਮਾਲ ਨਾਲ ਦੇਸ਼ ਦੇ ਵੈਰਾਨ ਹੋ ਗਏ ਗਰੀਬਾਂ ਅਤੇ ਮਜ਼ਲੂਮ ਸਿੱਖਾਂ ਨੂੰ ਪਾਲਣਾ ਹੈ ਔਰ ਆਪਣੀ ਜੰਗੀ ਤਾਕਤ ਦੇ ਸਮਾਨ ਖਰੀਦਣੇ ਹਨ, ਅਸੀਂ ਕਦੇ ਇਹ ਨਹੀਂ ਮੋੜਾਂਗੇ। ਇਹ ਝਗੜਾ ਉਸ ਪਿੰਡ 'ਤੇ ਹੋ ਰਿਹਾ ਹੈ ਜਿੱਥੇ ਗਰੀਬ ਸਤਵੰਤ ਕੌਰ ਨੇ ਜਨਮ ਧਾਰਿਆ ਸੀ, ਜਿੱਥੋਂ ਦੀ ਮਿੱਟੀ ਨੇ ਉਸਦੀ ਕਾਇਆ ਡੋਲੀ ਸੀ। ਜਿੱਥੋਂ ਦੇ ਪਾਣੀ ਅਤੇ ਪੌਣ ਨੇ ਉਸਨੂੰ ਖੜਾਇਆ ਸੀ। ਖਾਲਸੇ ਦੇ ਦਲ ਇੱਥੇ ਉਤਰੇ ਪਏ ਸੇ, ਸਤਸੰਗ ਲੱਗ ਰਿਹਾ ਸੀ, ਸਿੱਖ ਹਿੰਦੂ ਸਭ ਖੁਸ਼ ਸੇ ਕਿ ਹੁਣ ਇਹ ਦੋ ਤਾਕਤਾਂ ਜੋ ਪਛਮੋਤਰ ਨੂੰ ਚੱਲੀਆਂ ਹਨ, ਸਦਾ ਲਈ ਕਾਬਲ ਦਾ ਕਿਲਾ ਪੱਟ ਕੇ ਦਰਾ ਖੈਬਰ ਦੀ ਧੌਣ ਤੋੜ ਆਉਣਗੀਆਂ। ਪਰ ਅਭਾਗੇ ਦੇਸ਼ ਦੇ ਅਭਾਗੇ ਲੱਛਣ, ਐਨ ਦੀਵਾਨ ਸਜੇ ਵਿੱਚ ਖਬਰ ਆਈ ਕਿ ਰਾਘੋ ਰਾਓ ਫੌਜ ਲਈ ਸਿੱਖਾਂ ਨੂੰ ਮਾਰਨ ਆ ਰਿਹਾ ਹੈ। ਭੋਗ ਪਾਉਂਦੇ ਹੀ ਖਾਲਸਾ ਜੀ ਉੱਠ ਤੁਰੇ, ਖਾਲੀ ਤੰਬੂ ਅਤੇ ਸਾਹਿਬਾਨ ਪਿੱਛੇ ਰਹਿ ਗਏ, ਜਿਨ੍ਹਾਂ ਪਰ ਰਾਘੋ ਨੇ ਆ ਕੇ ਧਾਵਾ ਕੀਤਾ ਅਤੇ ਸ਼ਰਮ ਉਠਾਈ। ਖਾਲਸਾ ਜੀ ਪੈਰ ਉਠਾਉਂਦਾ ਸਿੱਧਾ ਅੰਮ੍ਰਿਤਸਰ ਨੂੰ ਹੋਇਆ ਅਤੇ ਉੱਥੇ ਗੁਰਮਤੇ ਲਈ ਸਾਖ ਲਿੱਤਾ। ਦੇਸ਼ ਸਾਰੇ ਸੱਦੇ ਫਿਰ ਗਏ ਕਿ ਇੱਕ ਭਾਰੀ ਗੁਰਮਤੇ ਲਈ ਪ੍ਰਬੰਧ ਹੋਇਆ ਹੈ ਕਿ ਪੰਥ ਨੇ ਮਰਹੱਟਿਆਂ ਨਾਲ ਕਿੱਕੂ ਵਰਤਣਾ ਹੈ। ਹੁਣ ਮਰਹੱਟੇ ਸਤਲੁਜ ਪਾਰ ਹੋ ਗਏ, ਸਰਹਿੰਦ ਸਰਕਰ ਆਏ ਸਨ। ਦੁਆਬੇ ਨੇ ਤਾਂ ਉਸ ਨੂੰ ਨਿਉਂਦਿਆਂ ਹੀ ਸੀ। ਮਾਰੋ ਮਾਰ ਕਰਦੇ ਮਰਹੱਟੇ ਲਾਹੌਰ ਪਹੁੰਚ ਗਏ। ਪਿੱਛੇ ਦੱਸ ਆਏ ਹਾਂ ਕਿ ਤੈਮੂਰ ਸ਼ਾਹ ਨੱਸ ਚੁੱਕਾ ਸੀ, ਪਰ ਇਹ ਵੀ ਖਿਆਲ ਹੈ ਕਿ ਉਹ ਅਜੇ ਲਾਹੌਰ ਹੈ ਸੀ। ਕੱਚੀ ਸਰਾਂ ਕੱਲ ਤੈਮੂਰ ਸ਼ਾਹ ਨਾਲ ਮਰਹੱਟਿਆਂ ਦਾ ਟਾਕਰਾ ਹੋਇਆ, ਦੁਰਾਨੀ ਹਾਰ ਖਾ ਕੇ ਨੱਸੇ ਅਤੇ ਅਟਕ ਪਾਰ ਹੋ ਗਏ। ਤੈਮੂਰ ਸ਼ਾਹ ਦਾ ਮਾਲ ਮਤਾ ਸਾਰਾ ਮਰਹੱਟਿਆਂ ਨੇ ਸਾਂਭਿਆ। 75 ਲੱਖ ਰੁਪਈਆ ਸਲਾਨਾ ਨਜ਼ਰਾਨਾ ਲੈਣ ਕਰਕੇ ਇਹਨਾਂ ਨੇ ਅਦੀਨਾ ਬੇਗ ਨੂੰ ਲਾਹੌਰ ਦਾ ਸੂਬੇਦਾਰ ਥਾਪਿਆ ਅਤੇ ਖਾਜਾ ਮੀਰਜ਼ਾ ਨੂੰ ਅਦੀਨਾ ਬੇਗ ਦਾ ਨਾਇਬ ਥਾਪਿਆ। ਸ਼ਾਮ ਜੀ ਰਾਮ ਜੀ ਦੋ ਮਰਹੱਟੇ ਸਰਦਾਰ ਮੁਲਤਾਨ ਪਹੁੰਚ ਕੇ ਹਾਕਮ ਬਣੇ। ਇੱਕ ਜ਼ਬਰਦਸਤ ਫੌਜ ਸਾਹਿਬੋ ਮਰਹੱਟੇ ਦੇ ਤਾਬਿਆ ਕਿਲੇ ਅਟਕ 'ਤੇ ਕਬਜ਼ਾ ਕਰਨ ਲਈ ਟੋਰੀ ਗਈ। ਰਸਤੇ ਵਿੱਚ ਕਿਤੇ ਲੰਮਾ ਟਾਕਰਾ ਨਹੀਂ ਹੋਇਆ। ਅਟਕ ਤੋਂ ਸਰਹੰਦ ਤੱਕ ਇੱਕ ਹੀ ਵਰੇ ਵਿੱਚ ਦੁਰਾਨੀ ਹੁਕਮ ਉੱਠ ਗਿਆ ਔਰ ਮਰਹੱਟੇ ਮਾਲਕ ਬਣ ਬੈਠੇ। ਪੰਜਾਬ ਦੁੱਖਾਂ ਦੀ ਮਾਰੀ ਪੰਜਾਬ ਦਾ ਇਹ ਹਾਲ ਸੀ, ਪਰ ਕੀ ਸੱਚੀ ਮੁੱਚੀ ਪਿਛਲੇ ਸਾਲ ਦੁਰਾਨੀ ਅਤੇ ਅੱਜ ਮਰਹੱਟੇ ਮਾਲਕ ਸਨ? ਨਹੀਂ, ਇਹ ਤਾਂ ਹੜ੍ਹ ਦੀ ਤਰ੍ਹਾਂ ਕਾਂਗਾਂ ਆਈਆਂ, ਸਾਰੇ ਦੇਸ਼ ਨੂੰ ਡੋਬਿਆ ਅਤੇ ਗੁੰਮ। ਅਸਲੀ ਮਾਲਕੀ ਦੀਆਂ ਜੜ੍ਹਾਂ ਤਾਂ ਥਾਂ ਥਾਂ ਸਿੱਖ ਫੈਲਾ ਰਹੇ ਸਨ, ਜੋ ਹੜ੍ਹ ਆਏ ਤਾਂ ਲਾਂਭੇ ਹੋ ਜਾਂਦੇ ਅਤੇ ਮਗਰੋਂ ਫਿਰ ਥਾਂ ਥਾਂ ਦੇ ਮਾਲਕ ਅਤੇ ਹਾਕਮ ਬਣ ਜਾਂਦੇ। ਖਾਲਸੇ ਦੇ ਇਸ ਗੁਰਮਤੇ ਦਾ ਜੋ ਅੰਮ੍ਰਿਤਸਰ ਹੋਇਆ ਸੀ, ਇਹ ਫੈਸਲਾ ਹੋਇਆ ਕਿ ਮਰਹੱਟਿਆਂ ਨਾਲ ਲੜਨਾ ਨਹੀਂ ਹੈ, ਮੇਲ ਕਰਨ ਤਾਂ ਕਰ ਲੈਣਾ ਹੈ, ਪਰ ਜੇ ਸ਼ਰਨ ਮੰਗਣ ਤਾਂ ਨਹੀਂ ਲੈਣੀ। ਆਕੜਾਂ ਨੂੰ ਮੁਕਾਬਲਾ ਕਰਨ ਤਾਂ ਡਟ ਕੇ ਲੜਨਾ ਹੈ, ਬਹੂ ਬਲ ਪੈ ਜਾਏ ਤਾਂ 12 ਵਿੱਚ ਜਾ ਵੜਨਾ ਹੈ। ਇਸ ਫੈਸਲੇ ਪਰ ਸਿੱਖਾਂ ਦੇ ਦਲ ਥਾਂ ਥਾਂ ਫੈਲ ਗਏ। ਅਦੀਨਾ ਬੇਗ ਨੇ ਮਰਹੱਟਿਆਂ ਦੀ ਸ਼ਹਿ ਸਮਝ ਕੇ ਖਾਲਸੇ ਨੂੰ ਅੱਖ ਦਿਖਾਈ, ਸੋ ਖਾਲਸੇ ਦੀ ਪਹਿਲੀ ਚੜ੍ਹਾਈ ਉਸੇ 'ਤੇ ਹੀ ਹੋਈ, ਜਿਸ ਵਿੱਚ ਅਦੀਨਾ ਬੇਗ ਨੇ ਸਿੱਖਾਂ ਤੋਂ ਉਹ ਉਲਰਵਾ ਧੱਪਾ 2 ਹੀ ਘੰਟੇ ਵਿੱਚ ਖਾਧਾ ਕਿ 20,000 ਜੁਰਮਾਨਾ ਦੇ ਕੇ ਸ਼ਰਨ ਮੰਨੀ ਤਾਂ ਖੈੜਾ ਛੁੱਟਾ। 12 ਅਤੇ ਬੰਨ ਖਾਲਸੇ ਛੱਡ ਦਿੱਤੇ, ਥਾਂ ਥਾਂ ਕਬਜ਼ੇ ਜਮਾ ਲਏ ਅਤੇ ਲੱਗੇ ਰਾਜ ਕਰਨ। ਮੈਨਬਾਦ ਵਿੱਚ ਵੀ ਭਾਰੀ ਇਕੱਠ ਹੋ ਗਿਆ ਔਰ ਫਿਰ ਸਰਹਿੰਦ ਨਾਲ ਜੰਗ ਸ਼ੁਰੂ ਹੋ ਗਿਆ। ਇਸ ਜੰਗ ਵਿੱਚ ਤੋਪਾਂ ਦੇ ਸਾਹਮਣੇ ਖਾਲਸੇ ਨੇ ਪਾਰ ਹੋ ਜਾਣਾ ਸੀ ਕਿ ਅਨੰਦਪੁਰ ਦੇ ਪਹਾੜਾਂ ਤੋਂ ਪਹਾੜਾਂ ਵਿੱਚ ਲੁਕੇ ਵੀਰਾਂ ਦੇ ਜੱਥੇ ਕਟਕ ਦੀ ਤਰ੍ਹਾਂ ਆ ਉਤਰੇ। ਸਦੀਕ ਬੇਗ ਹਾਕਮ ਸਰਹਿੰਦ ਨੂੰ ਹਾਰ ਹੋਈ। ਉਸਨੇ ਸਿੱਖਾਂ ਦਾ ਸਾਰਾ ਨੁਕਸਾਨ ਭਰ ਕੇ 2 ਲੱਖ ਰੁਪਈਆ ਦੇ ਕੇ ਸ਼ਰਨ ਮੰਨ ਕੇ ਸੁਲਹਿ ਕੀਤੀ ਅਤੇ ਫਿਰ ਰਾਜ ਕਰਨ ਲੱਗਾ। ਇਸ ਨਿਰਭੈਤਾ ਅਤੇ ਸੂਰਬੀਰਤਾ ਦੇ ਵਰਤਾਓ ਅੱਗੇ ਪੰਜਾਬ ਵਿੱਚ ਆਏ ਮਰਹੱਟੇ ਨਾ ਤਾਂ ਮੁਕਾਬਲਾ ਕਰਦੇ ਸਨ ਨਾ ਟੁਰਦੇ ਸਨ। ਚੰਗੇ ਚੰਗੇ ਥਾਈਂ ਕਬਜ਼ੇ ਜਮਾਈ ਕੁਛ ਸੋਚ ਵਿੱਚ ਬੈਠੇ ਤੱਕਦੇ ਸਨ। ਸਿੱਖਾਂ ਦੀ ਦਲੇਰੀ ਇੱਥੋਂ ਤੱਕ ਸੀ ਕਿ ਲਾਹੌਰ ਦੀਆਂ ਕੰਧਾਂ ਕੀ ਬਾਜ਼ਾਰ ਤੱਕ ਵਿੱਚ ਆ ਕੇ ਆਪਣੇ ਖੂਨੀਆਂ ਨੂੰ ਫੜ ਕੇ ਲੈ ਗਏ ਔਰ ਮਰਹੱਟਿਆਂ ਦੇ ਕਿਲੇ ਤੋਂ ਇੱਕ ਗੋਲੀ ਤੱਕ ਨਾ ਝੜੀ। ਕਾਂਡ 17 ਚੁੱਪ ਚਾਪ ਰਾਤ ਛਾ ਗਈ। ਲੋਕ ਨੀਂਦ ਦੀ ਗੋਦ ਵਿੱਚ ਹਨ, ਜੀ ਨਹੀਂ ਸੁਰਕਦਾ, ਪੰਛੀ ਨਹੀਂ ਡੋਲਦਾ, ਹਵਾ ਤੱਕ ਨਹੀਂ ਰੁਮਕਦੀ, ਸਨਾਟਾ ਛਾ ਰਿਹਾ ਹੈ। ਆਕਾਸ਼ ਵਿੱਚ ਡਲਕ ਡਲਕ ਕਰਦੇ ਤਾਰੇ ਚੁੱਪ ਚਾਪ ਟੁਰੇ ਜਾ ਰਹੇ ਹਨ। ਕਾਬਲ ਦੇ ਰੜੇ ਵਿੱਚ ਕਾਫਲਾ ਪਿਆ ਹੈ ਜਿਸ ਨੇ ਪਿਸ਼ੌਰ ਤੱਕ ਵਪਾਰ ਕਰਕੇ ਮੁੜਨਾ ਸੀ, ਅੱਜ ਦੂਸਰੀ ਮੰਜ਼ਲੇ ਹੀ ਪਹਿਰੇਦਾਰਾਂ ਵਿੱਚ ਘੇਰਿਆ ਪਿਆ ਹੈ। ਜਿਸ ਹਿੱਸੇ ਦੀ ਤਲਾਸ਼ੀ ਹੋ ਚੁੱਕੀ ਹੈ ਉਹ ਹਿੱਸਾ ਤਾਂ ਬੇਫਿਕਰ ਸੌਂ ਗਿਆ ਹੈ, ਪਰ ਜਿਸ ਹਿੱਸੇ ਦੀ ਨਹੀਂ ਹੋਈ ਉਸ ਵਿੱਚ ਬੇਚੈਨੀ ਜਿਹੀ ਹੈ। ਜ਼ਾਲਮ ਨੀਂਦ ਨੇ ਤਦ ਵੀ ਅੱਖਾਂ ਮੇਲ ਕੇ ਸਵਾਲ ਦਿੱਤਾ ਹੈ। ਨੀਂਦ ਦੀ ਐਡੀ ਜ਼ੋਰਾਵਰੀ ਦੇ ਹੁੰਦਿਆਂ ਜਸਵੰਤ ਸਿੰਘ ਹੁਰੀ ਬੇਚੈਨ ਹਨ, ਸੁੱਤੇ ਨਹੀਂ ਬੈਠੇ ਹਨ, ਔਰ ਨੈਣ ਆਕਾਸ਼ ਵੱਲ ਅਤੇ ਸੁਰਤ ਆਕਾਸ਼ਾਂ ਦੇ ਸਾਈਂ ਵੱਲ ਲੱਗੀ ਹੋਈ ਹੈ। ਪਰਦੇ ਖੁੱਲ੍ਹ ਜਾਣ ਦਾ ਭੈ ਹੈ, ਸਵੇਰੇ ਤਲਾਸ਼ੀ ਹੋਣੀ ਹੈ ਅਤੇ ਜਾਮਾ ਤਲਾਸ਼ੀ ਹੋਣੀ ਹੈ। ਉਸ ਵੇਲੇ ਪਤਾ ਲੱਗ ਜਾਣਾ ਹੈ ਕਿ ਮੈਂ ਜਨਾਨੀ ਹਾਂ ਔਰ ਮਰਦਾਵੇਂ ਭੇਸ ਵਿੱਚ ਹਾਂ। ਉਸ ਵੇਲੇ ਪਤਾ ਲੱਗ ਜਾਣਾ ਹੈ ਕਿ ਮੈਂ ਅਮੀਰ ਦੇ ਮਹਿਲੋਂ ਨੱਠੀ ਹੋਈ ਹਾਂ। ਬਸ ਫਿਰ ਬੰਦੀ ਅਤੇ ਬੰਦੀ ਨਾਲ ਤਸੀਹੇ ਅਤੇ ਮੌਤ। ਸਤਵੰਤ ਇਸ ਆਪਣੇ ਮਰਦਾਵੇਂ ਜਾਮੇ ਵਿੱਚ ਸਲਾਮਤੀ ਸਮਝਦੀ ਸੀ, ਪਰ ਇਸ ਵੇਲੇ ਔਕੜ ਦੇ ਮੂੰਹ ਆ ਗਈ ਹੈ। ਪਹਿਲਾਂ ਤਾਂ ਕੁਛ ਘਾਬਰ ਗਈ ਸੀ, ਪਰ ਹੁਣ ਜੀ ਸਗੋਂ ਕੁਛ ਇਕੱਠਾ ਹੁੰਦਾ ਜਾਂਦਾ ਹੈ ਅਤੇ ਸੁਰਤ ਜੁੜਦੀ ਜਾਂਦੀ ਹੈ। ਸੋਚਾਂ ਰੋੜਨ ਲੱਗਦੀਆਂ ਹਨ, ਤਦ ਮਾਨੋ ਆਵਾਜ਼ ਆਉਂਦੀ ਹੈ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਹਾਂ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ। ਇਹਨਾਂ ਸੋਚਾਂ ਦੀਆਂ ਫੇਟਾਂ ਅਤੇ ਸਿਦਕ ਦੇ ਹੰਭਲਿਆਂ ਅਤੇ ਸੁਰਤ ਲਹਾ ਚੜਾਵਾਂ ਵਿੱਚ ਅੱਧੀ ਰਾਤ ਲੰਘ ਗਈ। ਅਜੇ ਤੱਕ ਕੋਈ ਡੋਲ ਨਹੀਂ ਸੁੱਜੀ। ਸਿਦਕ ਵਾਲੀ ਭਰੋਸੇ ਵਿੱਚ ਜੁੜ ਜੁੜ ਅੰਦਰੋਂ ਉੱਠਦੀ ਹੈ ਕਿ ਗੁਰੂ ਕੋਈ ਰਸਤਾ ਕੱਢੇਗਾ। ਹੌਸਲਿਆਂ ਵਾਲੀ ਅੰਦਰੋਂ ਹਿੰਮਤਾਂ ਦੇ ਤਾਣ ਲਾ ਲਾ ਉੱਠਦੀ ਹੈ, ਪਰ ਚਾਰ ਚੁਫੇਰੇ ਨਜ਼ਰ ਮਾਰ ਕੇ ਫਿਰ ਬੈਠ ਜਾਂਦੀ ਹੈ। ਅਖੀਰ ਉੱਠੀ ਔਰ ਇੱਕ ਪਾਸੇ ਵੱਲੋਂ ਖਿਸਕ ਜਾਣ ਦੀ ਸੋਚੀ, ਪਰ ਥੋੜ੍ਹੇ ਹੀ ਕਦਮਾਂ 'ਤੇ ਪਹਿਰਾ ਖੜਾ ਸੀ, ਦਬਕ ਕੇ ਬੈਠ ਗਈ। ਮਲਕੜੇ ਜਿਹੇ ਫੇਰ ਮੁੜੀ, ਇੱਕ ਹੋਰ ਪਾਸੇ ਵੱਲੋਂ ਤਿਲਕਣ ਦੀ ਕੀਤੀ, ਪਰ ਇੱਕ ਅਹੁਦੇਦਾਰ ਫੇਰਾ ਲਾਉਂਦਾ ਆ ਰਿਹਾ ਸੀ। ਫਿਰ ਮਲਕੜੇ ਪੈਰੀ ਆਪਣੇ ਬਿਸਤਰੇ 'ਤੇ ਆ ਟਿੱਕੀ। ਇਹ ਅਹੁਦੇਦਾਰ ਜੀ ਫਿਰਦੇ ਫਿਰਦੇ ਨੇੜੇ ਕੋ ਆ ਕੇ ਖੜ੍ਹੇ ਹੋ ਗਏ। ਚਾਰ ਚੁਫੇਰੇ ਨਜ਼ਰ ਮਾਰੀ, ਸਾਰੇ ਸੁੱਤੇ ਪਏ ਪਾਸੇ। ਫਿਰ ਇਸਨੇ ਆਪਣੇ ਆਪ ਨੂੰ ਹੌਲੇ ਜਿਹੇ ਆਖਿਆ, ਸਭ ਸੁੱਤੇ ਪਏ ਹਨ, ਸਾਰੇ ਪਠਾਣ ਅਤੇ ਕਾਬਲੀ ਹਨ, ਭਲਾ ਕਿਸ ਤੋਂ ਪਤਾ ਲੱਗੇ ਕਿ ਬੁਤਾਲਾ ਕੀ ਹੈ ਅਤੇ ਕਿੱਥੇ ਹੈ। ਪਤਾ ਨਹੀਂ ਸੱਚ ਹੈ ਕਿ ਝੂਠ, ਉਫ ਕੀ ਕੁਛ ਪਤਾ ਨਹੀਂ ਕੀ ਕਰਾਂ। ਅੱਛਾ ਖੈਰ, ਅਜੇ ਤੱਕ ਕੋਈ ਡੋਲ ਨਹੀਂ, ਕੱਲ੍ਹ ਟੁਰ ਪਏ ਅੱਗੇ ਤਾਂ ਫਿਰ ਕੀ ਬਣਨਾ ਹੈ। ਇਸ ਪਠਾਣ ਅਹੁਦੇਦਾਰ ਨੂੰ ਮਨ ਨਾਲ ਗੱਲਾਂ ਕਰਦਿਆਂ ਕੁਛ ਬਰੀਕ ਜਿਹੀ ਆਵਾਜ਼ ਕੰਨੀ ਪਈ। ਖਿਆਲ ਕੀਤਾ ਤਾਂ ਇੱਕ ਸੂਰਤ ਅਡੋਲ ਬੈਠੀ ਸਹਿਜੇ ਕੁਛ ਪੜ ਰਹੀ ਸੀ। ਚੰਗੀ ਤਰ੍ਹਾਂ ਕੰਨ ਲਾਏ ਤਦ ਕੋਈ ਗੈਰ ਜ਼ਬਾਨ ਦੀ ਬਾਣੀ ਸੀ। ਜਦ ਬਹੁਤ ਧਿਆਨ ਕੀਤਾ ਤਾਂ ਸਮਝਿਆ ਕਿ ਕਈ ਸਿੱਖ ਹੈ ਔਰ ਬਾਬੇ ਨਾਨਕ ਦੀ ਬਾਣੀ ਪੜ੍ਹਦਾ ਹੈ। ਪਲ ਕੁ ਮਗਰੋਂ ਇਸ ਨੂੰ ਸਾਫ਼ ਸਮਝ ਪੈਣ ਲੱਗ ਗਈ ਕਿ ਠੀਕ ਇਹ ਉਹ ਸ਼ੈ ਹੈ ਜਿਸ ਦਾ ਮੈਨੂੰ ਪਤਾ ਲੱਗਾ ਸੀ। ਕੁਛ ਹੈਰਾਨੀ, ਕੁਛ ਆਪਣੀ ਚਾਹ, ਕੁਛ ਥੌ ਕੱਢਣ ਦਾ ਸ਼ੌਂਕ ਕਾਲਾ ਹੋ ਗਿਆ। ਵੇਲਾ ਇਕਾਂਤਤਾ ਸੀ, ਉਹ ਆਪ ਪਹਿਰੇਦਾਰਾਂ ਦੇ ਪਹਿਰੇ ਦੀ ਰਾਤ ਵੇਲੇ ਫਿਰ ਵੀ ਪੜਤਾਲ ਕਰ ਰਿਹਾ ਸੀ। ਅੱਗੇ ਵੱਧ ਕੇ ਜਵਾਨ ਨੂੰ ਆ ਹਿਲਾਇਓ ਅਤੇ ਕਹਿਣ ਲੱਗਾ, ਤੂੰ ਕੌਣ ਹੈ ਭਾਈ? ਜਸਵੰਤ, ਮੁਸਾਫਰ ਹਾਂ। ਹੁੱਦੇਦਾਰ, ਕਿੱਥੇ ਜਾਂਦਾ ਹੈ? ਜਸਵੰਤ, ਹਿੰਦੁਸਤਾਨ ਵੱਲ। ਹੁੱਦੇਦਾਰ, ਕਦੇ ਅੱਗੇ ਵੀ ਗਿਆ ਹੈ ਜਾਂ ਪਹਿਲੀ ਵੇਰ? ਜਸਵੰਤ, ਮੈਂ ਸਰਹਿੰਦ ਤੱਕ ਦਾ ਜਾਣੂ ਹਾਂ। ਅਹੁਦੇਦਾਰ, ਬੁਤਾਲਾ ਵੀ ਡਿੱਠਾ ਹੈ? ਜਸਵੰਤ, ਬੁਤਾਲਾ ਤਾਂ ਨਹੀਂ, ਬਟਾਲਾ ਹੈ। ਅਹੁਦੇਦਾਰ, ਹਾਂ ਬਟਾਲਾ, ਬਟਾਲਾ ਉਹ ਕੀ ਥਾਂ ਹੈ? ਜਸਵੰਤ, ਮੁਸਲਮਾਨਾਂ ਦੇ ਮਦਰੱਸੇ ਅਤੇ ਪੁਸਤਕਾਲੇ ਉੱਥੇ ਹਨ। ਅਹੁਦੇਦਾਰ, ਹਾਂ ਠੀਕ। ਤੈਨੂੰ ਪੰਜਾਬ ਦੀ ਖਬਰ ਹੈ? ਜਸਵੰਤ, ਕੁਛ ਥੋੜ੍ਹੀ ਬਹੁਤੀ ਹੈ ਹੀ। ਅਹੁਦੇਦਾਰ, ਕੀ ਸਬੱਬ? ਜਸਵੰਤ, ਪਿੱਛਾ ਪੰਜਾਬ ਦਾ ਜੋ ਹੋਇਆ। ਅਹੁਦੇਦਾਰ, ਨਾਦਰ ਸ਼ਾਹ ਕੈਦ ਕਰਕੇ ਲਿਆਇਆ ਸੀ? ਜਸਵੰਤ, ਜੀ ਨਹੀਂ, ਪਰ ਉਂਝ ਅਸੀਂ ਉੱਧਰ ਦੇ ਹੀ ਹਾਂ। ਅਹੁਦੇਦਾਰ, ਪੰਜਾਬ ਵਿੱਚ ਤੂੰ ਕਿਸੇ ਦਾ ਜਾਣੂ ਹੈ? ਜਸਵੰਤ, ਕਿਸੇ ਕਿਸੇ ਦਾ? ਅਹੁਦੇਦਾਰ, ਆਸਕੌਰ ਨਾਮ ਸੁਣਿਆ ਹੈ? ਜਸਵੰਤ, ਬੜੀ ਡੂੰਘੀ ਸੋਚ ਸੋਚ ਕੇ ਅਤੇ ਬਟਾਲੇ ਦਾ ਧਿਆਨ ਆ ਕੇ, ਜੀ ਹਾਂ, ਬਟਾਲੇ ਤੋਂ ਇਹ ਮਾਈ ਆਸਕੌਰ ਆਪਣੇ 2-3 ਵਰ੍ਹੇ ਦੇ ਬੱਚੇ ਸਣੇ ਨਾਦਰ ਸ਼ਾਹ ਦੇ ਹਿੰਦੂ ਗੁਲਾਮਾਂ ਵਿੱਚ ਕਿਸੇ ਧੋਖ ਨਾਲ ਫਸ ਗਈ ਸੀ ਅਤੇ ਜਕੜ ਬੰਦ ਕੀਤੀ ਇੱਧਰ ਆਉਂਦੀ ਗਈ ਸੀ। ਅਹੁਦੇਦਾਰ, ਫਿਰ ਉਸ ਦਾ ਕੀ ਹੋਇਆ ਸੀ? ਜਸਵੰਤ, ਅੜਕ ਪਾਸ ਸਿੱਖ ਆ ਕੇ ਹਿੰਦੂ ਕੈਦੀ ਛੁਡਾ ਕੇ ਲੈ ਗਏ ਸਨ, ਪਰ ਇਹ ਮਾਈ ਨਹੀਂ ਲੱਭੀ ਸੀ। ਪਤਾ ਨਹੀਂ ਲੱਗਾ ਕਿ ਉਸ ਦਾ ਕੀ ਹਾਲ ਹੋਇਆ। ਇਉਂ ਵੀ ਸੁਣਿਆ ਸੀ ਕਿ ਆਸ ਕੌਰ ਨਾਲ ਇੱਕ ਪਹਾੜਨ ਖੰਡਾਵੀ ਨੌਕਰ ਸੀ, ਨੁੱਕਰੋਂ ਉਸ ਦਾ ਨਾਮ ਸੀ, ਉਹ ਵੀ ਨਾਲ ਹੀ ਕੈਦ ਪਈ ਸੀ, ਪਰ ਤਿੰਨਾਂ ਸਰੀਰਾਂ ਦਾ ਫਿਰ ਕੁਛ ਪਤਾ ਨਹੀਂ ਲੱਗਾ। ਅਹੁਦੇਦਾਰ, ਤੇਵਰ ਬਦਲ ਕੇ ਅਤੇ ਬੁੱਲ ਟੁੱਕ ਕੇ, ਐ ਨੌਜਵਾਨ, ਤੈਨੂੰ ਐਤਨੇ ਹਾਲ ਕਿਸ ਤਰ੍ਹਾਂ ਮਲੂਮ ਹਨ? ਜਸਵੰਤ, ਸੁਣੇ ਸੁਣਾਏ। ਅਹੁਦੇਦਾਰ, ਤੂੰ ਇਸ ਵੇਲੇ ਤੱਕ ਜਾਗ ਕਿਉਂ ਰਿਹਾ ਹੈ? ਜਸਵੰਤ, ਆਪਣੇ ਅੱਲਾ ਨੂੰ ਯਾਦ ਕਰ ਰਿਹਾ ਹਾਂ। ਅਹੁਦੇਦਾਰ, ਕਿਉਂ? ਜਸਵੰਤ, ਗੁਰੂ ਨਾਨਕ ਦਾ ਹੁਕਮ ਹੈ ਕਿ ਦਿਲ ਨਾਲ ਅੱਲਾ ਨੂੰ ਯਾਦ ਕਰੋ ਅਤੇ ਹੱਥਾਂ ਨਾਲ ਕੰਮ ਕਰੋ। ਜੋ ਮਾਲਕ ਨੂੰ ਯਾਦ ਨਹੀਂ ਕਰਦਾ ਉਹ ਹਰਾਮ ਖਾਂਦਾ ਹੈ। ਅਹੁਦੇਦਾਰ, ਤੂੰ ਬੜਾ ਨੇਕ ਬੰਦਾ ਮਲੂਮ ਹੁੰਦਾ ਹੈ, ਦਿਲ ਨਾਲ ਮੱਥਾ ਡਾਢਾ ਹੀ ਪਿਆਰਾ ਹੈ, ਬੋਲੀ ਬਹੁਤ ਹੀ ਮਿੱਠੀ ਅਤੇ ਅਕਲ ਬਹੁਤ ਹੀ ਸੁਥਰੀ ਹੈ। ਭਲਾ ਇਹ ਦੱਸ ਖਾਂ, ਆਸ ਕੌਰ ਦਾ ਪਤੀ ਹੈ ਔਰ ਉਸਦਾ ਕੁਛ ਨਾਮ ਹੈ? ਜਸਵੰਤ ਹੈ। ਉਸਦਾ ਨਾਮ ਸ਼ਤਰੂਜੀਤ ਸਿੰਘ ਹੈ। ਇੱਕ ਉਸਦੀ ਕਾਕੀ ਹੈ, ਉਹ ਬੜੀ ਸੁੰਦਰ, ਪਰਮੇਸ਼ਰ ਦੀ ਪਿਆਰੀ ਅਤੇ ਨੇਕ ਹੈ। ਨਿਰੀ ਆਪਣੀ ਮਾਂ ਦੀ ਨੁਹਾਰ ਦੀ ਸੁਣੀਂਦੀ ਹੈ। ਹੁੱਦੇਦਾਰ ਦੇਖੀ ਨਹੀਂ? ਜਸਵੰਤ ਸੁਣੀ ਹੈ। ਹੁੱਦੇਦਾਰ ਕੀ ਤੂੰ ਹਿੰਦੁਸਤਾਨ ਵਿੱਚ ਹੋਵੇਂ ਤਾਂ ਉਸ ਕਾਕੀ ਦਾ ਪਤਾ ਕਰ ਲਵੇਂ? ਜਸਵੰਤ ਠੀਕ ਨਹੀਂ ਕਹਿ ਸਕਦਾ, ਜੇ ਕਿਸੇ ਨੇਕ ਕੰਮ ਲਈ ਲੋੜ ਪਵੇ ਤਾਂ ਯਤਨ ਕਰ ਸਕਾਂ। ਹੁੱਦੇਦਾਰ ਦਾਨਾ ਹੈ। ਜਸਵੰਤ ਹਾਂਜੀ, ਸੁਣਿਆ ਹੈ ਕਿ ਆਪਣੇ ਵੀਰ ਅਤੇ ਮਾਂ ਨੂੰ ਯਾਦ ਕਰ ਕਰਕੇ ਜਦ ਗੀਤ ਗਾਉਂਦੀ ਹੈ ਤਾਂ ਪੱਥਰ ਪੰਘਰ ਜਾਂਦੇ ਹਨ। ਅਹੁਦੇਦਾਰ ਉਰੇ ਆ ਜਾ। ਜਸਵੰਤ ਉਰੇ ਆ ਕੇ ਹੁਕਮ। ਅਹੁਦੇਦਾਰ ਤੇਰੇ ਪਾਸ ਕੋਈ ਹਥਿਆਰ ਹੈ? ਜਸਵੰਤ ਕਟਾਰ ਹੈ। ਅਹੁਦੇਦਾਰ ਮੈਨੂੰ ਦੇ ਦੇ। ਜਸਵੰਤ ਮੈਂ ਆਪਣੀ ਰੱਖਿਆ ਲਈ ਪਾਸ ਕੀ ਰੱਖਾਂ? ਅਹੁਦੇਦਾਰ ਮੇਰਾ ਹੁਕਮ ਮੋੜਨਾ ਕਿਤਨਾ ਬੁਰਾ ਹੈ। ਜਸਵੰਤ ਠੀਕ ਹੈ, ਪਰ ਮੈਨੂੰ ਕਾਰਨ ਤਾਂ ਦੱਸੋ। ਅਹੁਦੇਦਾਰ ਮੈਂ ਤੈਨੂੰ ਕੈਦ ਕਰਨਾ ਹੈ। ਜਸਵੰਤ ਕਿਸ ਕਸੂਰ ਬਦਲੇ? ਅਹੁਦੇਦਾਰ ਕਸੂਰ ਕੋਈ ਨਹੀਂ, ਮੈਨੂੰ ਤੇਰੀ ਕੁਛ ਲੋੜ ਹੈ, ਜਦ ਮੇਰਾ ਕੰਮ ਹੋ ਜਾਏਗਾ ਛੱਡ ਦਿਆਂਗਾ। ਜਸਵੰਤ ਫਿਰ ਕੈਦ ਦੀ ਕੀ ਲੋੜ ਹੈ? ਹੁਕਮ ਦਿਓ, ਕੰਮ ਨੇਕ ਹੈ ਤਾਂ ਮੈਂ ਕਰ ਦਿਆਂਗਾ। ਅਹੁਦੇਦਾਰ ਮੈਂ ਕੁਛ ਨਹੀਂ ਕਹਿ ਸਕਦਾ, ਮੈਂ ਮੁੱਦਤ ਤੋਂ ਤੇਰੇ ਵਰਗੇ ਦੀ ਢੂੰਡ ਵਿੱਚ ਸਾਂ, ਖਬਰੇ ਤੈਥੋਂ ਕੰਮ ਚੱਲੇ। ਜਸਵੰਤ ਫਿਰ ਮੈਨੂੰ ਬੇਗੁਨਾਹ ਨੂੰ ਆਪਣੀ ਲੋੜ ਬਦਲੇ ਕੈਦ ਕਿਉਂ ਕਰਨਾ? ਅਹੁਦੇਦਾਰ ਮੇਰੀ ਮਰਜ਼ੀ। ਜਸਵੰਤ ਇਨਸਾਫ ਇਨਸਾਫ ਇਨ। ਅਹੁਦੇਦਾਰ ਇਨਸਾਫ 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 ਹੁੰਦਾ ਤਾਂ ਤੇਰੀ ਲੋੜ ਕਿਉਂ ਪੈਂਦੀ? ਹੁਣ ਬੋਲਣ ਦਾ ਵੇਲਾ ਨਹੀਂ, ਚੁੱਪ ਚਾਪ ਤੁਰ ਪਓ, ਨਹੀਂ ਤਾਂ ਖੈਰ ਨਹੀਂ ਹੈ। ਜਸਵੰਤ ਇੱਕ ਗੱਲ ਸੁਣ ਲਓ ਅਤੇ ਵਿਚਾਰ ਲਓ। ਮਲੂਮ ਹੁੰਦਾ ਹੈ ਕਿ ਤੁਸੀਂ ਕਿਸੇ ਭਾਲ ਵਿੱਚ ਹੋ, ਔਰ ਜਿਸ ਮਾਮਲੇ ਦੀ ਭਾਲ ਹੈ ਉਹ ਕੋਈ ਮਾਮਲਾ ਗੁੱਝਾ ਭੇਤ ਹੈ, ਜਿਸ ਦੇ ਪ੍ਰਗਟ ਹੋਣ ਦਾ ਤੁਹਾਨੂੰ ਡਰ ਹੈ, ਔਰ ਉਸ ਮਾਮਲੇ ਦੇ ਸੰਬੰਧ ਵਿੱਚ ਬਹੁਤ ਸਾਰੇ ਨਾਮ ਤੁਹਾਡੇ ਪੁੱਛਣ ਤੋਂ ਮੈਨੂੰ ਮਲੂਮ ਹੋ ਗਏ ਹਨ। ਜੇਕਰ ਤੁਸਾਂ ਮੇਰੇ ਨਾਲ ਜ਼ਬਰ ਕੀਤਾ, ਕੈਦ ਪਾਇਆ, ਤਦ ਮੈਂ ਖੈਰ ਕੈਦ ਚੱਲ ਨਹੀਂ ਸਹੀ, ਪਰ ਜਦ ਕਿਸੇ ਅੱਗੇ ਉਹ ਸਾਰੇ ਨਾਂ ਕਹਿ ਕੇ ਮੈਂ ਕੁਛ ਆਪਦਾ ਭੇਤ ਦੱਸ ਦਿੱਤਾ, ਤਦ ਉਹ ਗੱਲ ਪ੍ਰਗਟ ਹੋ ਕੇ ਇਸ ਤਰ੍ਹਾਂ ਫੁੱਟੇਗੀ ਕਿ ਤੁਹਾਡਾ ਸਾਰਾ ਮਾਮਲਾ ਚੌੜ ਹੋ ਜਾਏਗਾ। ਭਾਵੇਂ ਮੈਂ ਮਾਰਿਆ ਜਾਵਾਂ, ਪਰ ਤੁਹਾਡਾ ਕੰਮ ਤੇ ਤੁਸੀਂ ਚੌੜ ਹੋ ਜਾਸੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕੁਛ ਨਾ ਲੱਭਾ, ਤੇ ਜੇ ਤੁਸੀਂ ਮੈਨੂੰ ਕੈਦ ਨਾ ਪਾਓ, ਪਿਆਰ ਕਰੋ, ਮੈਂ ਦੁਖੀ ਹਾਂ, ਇਸ ਵੇਲੇ ਮੇਰਾ ਦਰਦ ਕਰੋ, ਆਪਣਾ ਸ਼ੁਕਰਗੁਜ਼ਾਰ ਬਣਾਓ, ਤਦ ਉਸ ਅਹਿਸਾਨ ਦੇ ਭਾਰ ਨਾਲ ਲੱਦਿਆਂ ਮੈਂ ਖੁਸ਼ੀ ਨਾਲ ਆਪਦੀ ਸੇਵਾ ਵੀ ਕਰਾਂ ਅਤੇ ਆਪਦਾ ਭੇਤ ਵੀ ਰੱਖਾਂ। ਮੈਨੂੰ ਤੁਹਾਡੀ ਗੱਲ ਬਾਤ ਤੋਂ ਬਹੁਤ ਸੰਸਾ ਪੈ ਗਿਆ ਹੈ। ਤੁਹਾਡੀ ਆਵਾਜ਼ ਨਰਮ ਹੈ, ਵਿੱਚ ਕੁਛ ਸੋਚ ਅਤੇ ਵਿਚਾਰ ਦਾ ਮਾਦਾ ਹੈ, ਤ੍ਰਪਕਦੇ ਹੋ, ਕੋਈ ਭੈ ਵੀ ਹੈ, ਐਸੇ ਹਾਲ ਵਿੱਚ ਹੋਰ ਦੁੱਖ ਕਾਸ ਨੂੰ ਦਿੰਦੇ ਹੋ? ਹੁੱਦੇਦਾਰ ਡੂੰਘੀਆਂ ਸੋਚਾਂ ਵਿੱਚ ਲੈ ਗਿਆ। ਮਨ ਨੇ ਸੋਚਿਆ ਕਿ ਮੇਰੇ ਭੇਤ ਦੇ ਨਾਮ ਇਸ ਨੂੰ ਪਤਾ ਲੱਗ ਗਏ ਹਨ, ਔਰ ਜੇ ਇਹ ਇਹਨਾਂ ਨੂੰ ਪ੍ਰਗਟ ਕਰੇ ਤਾਂ ਸੱਚਮੁੱਚ ਮੇਰਾ ਸਾਰਾ ਮਨਸੂਬਾ ਮਿੱਟੀ ਵਿੱਚ ਮਿਲ ਜਾਏਗਾ। ਮੈਂ ਆਪਣੇ ਸ਼ੌਕ ਅਤੇ ਬੇਚੈਨੀ ਦਾ ਕਾਲ ਵਿੱਚ ਮੂਰਖਤਾ ਕਰ ਬੈਠਾ ਸਾਂ, ਇਸ ਨੂੰ ਕੈਦ ਪਾਉਣਾ, ਮਾਰ ਦੇਣਾ ਮੇਰੇ ਵੱਸ ਵਿੱਚ ਹੈ, ਪਰ ਇਸ ਦੀ ਜੀਭ ਮੇਰੇ ਕੈਦ ਨਹੀਂ ਪੈ ਸਕਦੀ। ਜੀਭ ਦਾ ਬਿਰਖ ਪੈਣਾ ਮੈਨੂੰ ਤਬਾਹ ਕਰੇਗਾ, ਪਰ ਇਸ ਦਾ ਜਿਉਂਦੇ ਰਹਿਣਾ ਮੈਨੂੰ ਮੇਰੇ ਕੰਮ ਵਿੱਚ ਮਦਦ ਦੇਵੇਗਾ। ਮੈਨੂੰ ਕੋਈ ਪਤਾ ਨਹੀਂ ਹੈ, ਇਸ ਨੂੰ ਸਾਰੀ ਸੂਝ ਹੈ, ਕਿਉਂ ਨਾ ਇਸ ਨੂੰ ਮਿੱਤਰ ਬਣਾਈਏ ਅਤੇ ਕੰਮ ਸਵਾਰੀਏ। ਇਸ ਤਰ੍ਹਾਂ ਦੇ ਡੂੰਘੇ ਵਹਿਣਾ ਵਿੱਚ ਡੁੱਬ ਡੁੱਬ ਕੇ ਹੱਸਿਆ ਅਤੇ ਕਹਿਣ ਲੱਗਾ, ਨੌਜਵਾਨ ਤੂੰ ਬਹੁਤ ਸ਼ਾਤਰ ਹੈ, ਦੱਸ ਜੋ ਤੈਨੂੰ ਕੀ ਖੇਚਲ ਹੈ, ਜਿਸ ਵਿੱਚ ਮੈਂ ਮਦਦ ਕਰਾਂ ਤਾਂ ਤੂੰ ਮੇਰਾ ਅਹਿਸਾਨ ਮੰਨੇ। ਜਸਵੰਤ ਮੈਂ ਦੱਸਣ ਨੂੰ ਹਾਜ਼ਰ ਹਾਂ, ਪਰ ਪਹਿਲੇ ਮੇਰੇ ਨਾਲ ਇਕਰਾਰ ਕਰੋ ਕਿ ਮੇਰੇ ਨਾਲ ਮਿੱਤਰਤਾ ਕਰੋਗੇ। ਅਹੁਦੇਦਾਰ ਅਗਰ ਤੂੰ ਮੇਰੇ ਕੰਮ ਵਿੱਚ ਮਦਦ ਕਰੇਗਾ ਤਾਂ। ਜਸਵੰਤ ਜੇ ਆਪ ਦਾ ਕੰਮ ਪਾਪ ਨਹੀਂ ਤਾਂ। ਅਹੁਦੇਦਾਰ ਮੇਰਾ ਕੰਮ ਪਾਪ ਤਾਂ ਨਹੀਂ, ਸਗੋਂ ਨੇਕੀ ਦਾ ਹੈ। ਜਸਵੰਤ ਕੁਛ ਦੱਸ ਸਕਦੇ ਹੋ? ਅਹੁਦੇਦਾਰ ਨਹੀਂ, ਇਸ ਵੇਲੇ ਨਹੀਂ, ਪਰ ਜੇ ਮੇਰੀ ਮਦਦ ਕੀਤੀ ਤਾਂ ਜ਼ਰੂਰ। ਜਸਵੰਤ ਮੇਰਾ ਭਰਮ ਹੈ ਕਿ ਤੁਸੀਂ ਜਿਸ ਭੈ ਕਰਕੇ ਮੇਰਾ ਇਤਬਾਰ ਨਹੀਂ ਕਰਦੇ ਉਹ ਹੀ ਭੈ ਗਲਤ ਹੈ, ਸਗੋਂ ਆਪ ਦੇ ਪਿਆਰ ਦਾ ਕਾਰਨ ਉੱਥੇ ਹੈ। ਅਹੁਦੇਦਾਰ ਸ਼ਾਇਦ ਬੇਵਸਾ ਹਾਂਕਾ ਆ ਗਿਆ। ਜਸਵੰਤ ਫਿਰ ਕਾਲ ਦਿਓ। ਅਹੁਦੇਦਾਰ ਤੂੰ ਨੁਕਰੋ ਦਾ ਜਾਣੂ ਹੈ? ਜਸਵੰਤ ਨਹੀਂ। ਅਹੁਦੇਦਾਰ ਕਾਬਲ ਵਿੱਚ ਉਸਨੂੰ ਕਦੇ ਡਿੱਠਾ ਹੈ? ਜਸਵੰਤ ਸਿਆਣ ਨਹੀਂ, ਭਾਵੇਂ ਡਿੱਠਾ ਹੀ ਹੋਵੇ। ਅਹੁਦੇਦਾਰ ਅੱਛਾ ਮੈਂ ਫਿਰ ਆਉਂਦਾ ਹਾਂ। ਇਹ ਕਹਿ ਕੇ ਆਪ ਤੁਰ ਗਿਆ, ਪਤਾ ਨਹੀਂ ਕਿਉਂ, ਪਰ ਜਿਸ ਵੇਲੇ ਜਸਵੰਤ ਨੂੰ ਉਸਦੀਆਂ ਗੱਲਾਂ ਗੱਲਾਂ ਤੇ ਅੱਥਰੂ ਮਲੂਮ ਹੁੰਦੇ ਸਨ। ਅਰ ਜਸਵੰਤ ਤੇ ਭਾਣੇ ਉਹ ਆਪਣੇ ਨਾ ਰੁਕਦੇ ਅੱਥਰੂ ਹੀ ਛਪਾਉਣ ਵਾਸਤੇ ਚਲਾ ਗਿਆ ਸੀ। ਥੋੜ੍ਹੀ ਹੀ ਦੇਰ ਬਾਅਦ ਉਹ ਫੇਰ ਆ ਗਿਆ। ਚੰਦਰਮਾ ਚੜ੍ਹ ਪਿਆ ਸੀ। ਚਾਂਦਨੀ ਦੀ ਡਲਕ ਦੱਸਦੀ ਸੀ ਕਿ ਮੂੰਹ ਨੂੰ ਧੋ ਕੇ ਆਇਆ ਹੈ। ਹੈ ਹਾਕਮ ਪਰ ਕਿਸੇ ਡਾਢੀ ਖਿੱਚ ਔਰ ਭਾਰ ਹੇਠ ਦੱਬਿਆ ਅਤੇ ਬੇਚੈਨ ਹੈ। ਜਸਵੰਤ ਨੇ ਸੋਚਿਆ ਕਿ ਇਹ ਹੀ ਇੱਕ ਦਾਅ ਹੈ ਕਿ ਤਲਾਸ਼ੀ ਦੇ ਕਲੇਸ਼ ਤੋਂ ਬਚ ਸਕਾਂ, ਨਹੀਂ ਤਾਂ ਹੁਣ ਦਿਨ ਹੋਣ ਵਾਲਾ ਹੈ, ਹੋਰ ਕੀ ਉਪਰਾਲਾ ਹੋ ਸਕਦਾ ਹੈ। ਵਾਹਿਗੁਰੂ ਅੱਗੇ ਪ੍ਰਾਰਥਨਾ ਕੀਤੀ ਕਿ ਜਿੱਕੋ ਗੱਜ ਜੈਸੇ ਮੂਡ ਦੇ ਬੰਧਨ ਆਪ ਨੇ ਕੱਟ ਦਿੱਤੇ, ਤਿਵੇਂ ਹੇ ਦੀਨ ਦਿਆਲ ਇਸ ਨੌਜਵਾਨ ਦੇ ਮਨ ਮਿਹਰ ਪਾ ਔਰ ਮੇਰੇ ਬੰਧਨ ਇਸ ਦੇ ਵਸੀਲੇ ਦੂਰ ਕਰਾ ਦੇ, ਜਾਂ ਜਿਵੇਂ ਤੇਰੀ ਰਜ਼ਾ ਹੋਵੇ ਮਿਹਰ ਕਰ। ਹੁੱਦੇਦਾਰ: ਦੇਖ ਨੌਜਵਾਨ, ਇਹ ਕੀ ਹੈ? ਜਸਵੰਤ: ਇਹ ਗੋਲ ਚੀਜ਼ ਕੜਾ ਹੈ ਅਤੇ ਇਹ ਨਿੱਕੀ ਜਿਹੀ ਕਿਰਪਾਨ ਹੈ। ਹੁੱਦੇਦਾਰ: ਕੀ ਸਿੱਖ ਬੱਚੇ ਇਸ ਨਾਲ ਖੇਡਦੇ ਹਨ? ਜਸਵੰਤ: ਨਹੀਂ, ਇਹ ਬੱਚੇ ਅਤੇ ਵੱਡੇ ਸਾਰੇ ਹੀ ਪਾਸ ਰੱਖਦੇ ਹਨ, ਪਰ ਇਹ ਜੋ ਆਪ ਨੇ ਦੱਸੇ ਹਨ ਇਹ ਬੱਚੇ ਦੇ ਹੀ ਹਨ ਔਰ ਕਿਸੇ ਲਾਡਲੀ ਮਾਂ ਦੇ ਬਣਵਾਏ ਹੋਏ ਹਨ, ਕਿਉਂਕਿ ਇਹਨਾਂ ਦੀ ਸਿੱਕਲ ਬਹੁਤ ਹੀ ਵਧੀਆ ਹੈ। ਹੁੱਦੇਦਾਰ: ਇੱਕ ਗੁਟਕਾ ਦਿਖਾ ਕੇ ਇਹ ਕੀ ਹੈ? ਜਸਵੰਤ: ਨੀਜ ਲਗਾ ਕੇ, ਸਿੱਖਾਂ ਦੀ ਸਵੇਰ ਦੀ ਨਮਾਜ਼ ਹੈ। ਹੁੱਦੇਦਾਰ: ਜਪ ਨਿਸ਼ਾਨ ਹੈ? ਜਸਵੰਤ: ਜੀ ਹਾਂ, ਜਪ ਨਿਸ਼ਾਨ ਹੈ, ਬਹੁਤ ਸੁੰਦਰ ਲਿਖਿਆ ਹੈ। ਜਸਵੰਤ ਨੇ ਫੁਰਤੀ ਨਾਲ ਪੱਤਰੇ ਉਲੱਥਦਿਆਂ ਛੇਕੜ ਦਾ ਪੱਤਰਾ ਤੱਕਿਆ, ਚੰਦ ਦੇ ਚਾਨੇ ਡੂੰਘੀ ਨਜ਼ਰ ਜਮਾਈ। ਸ਼ਤਰੂਜੀਤ ਸਿੰਘ ਲਿਖਤ ਸਤਵੰਤੀ ਆਸ ਕੌਰ ਲਈ। ਇਹ ਹਰਫ ਪੜ੍ਹ ਲਈ, ਫਿਰ ਕਹਿਣ ਲੱਗਾ, ਇਹ ਆਪ ਦੇ ਜੋ ਮੁਸਲਮਾਨ ਹੋ ਕਿਸ ਕੰਮ ਹਨ? ਹੁੱਦੇਦਾਰ ਛੇਤੀ ਨਾਲ ਲੈ ਕੇ, ਕੰਮ ਹਨ ਫਿਰ ਕੀ ਮਰਜ਼ੀ? ਜਸਵੰਤ: ਕੌਲ ਕਰੋ। ਹੁੱਦੇਦਾਰ: ਕਿਤੇ ਤੇਰੇ ਪਾਸ ਹੀਰਾ ਤਾਂ ਨਹੀਂ ਹੈ ਔਰ ਉਸ ਦੇ ਛਪਾ ਵਾਸਤੇ ਮਦਦ ਚਾਹੁੰਦੇ ਹੋ? ਜਸਵੰਤ: ਨਹੀਂ। ਹੁੱਦੇਦਾਰ: ਫਿਰ ਮੈਂ ਕੌਲ ਕਰਦਾ ਹਾਂ ਔਰ ਅੱਲਾ ਨੂੰ ਜ਼ਾਮਨ ਦਿੰਦਾ ਹਾਂ ਕਿ ਮੈਂ ਤੇਰੇ ਨਾਲ ਸੱਚੇ ਮਿੱਤਰ ਦੀ ਤਰ੍ਹਾਂ ਅੰਗ ਪਾਲਾਂਗਾ, ਤੂੰ ਵੀ ਕੌਲ ਦੇ। ਜਸਵੰਤ: ਮੈਂ ਕੌਲ ਕਰਦਾ ਹਾਂ ਔਰ ਬਹੈਸੀਅਤ ਸਿੱਖ ਦੇ ਕੌਲ ਕਰਦਾ ਹਾਂ ਕਿ ਮੈਂ ਆਪ ਨਾਲ ਅੰਗ ਪਾਲਾਂਗਾ ਔਰ ਆਪ ਦੇ ਭੇਤ ਸੰਭਾਲਾਂਗਾ। ਹੁੱਦੇਦਾਰ: ਮੈਂ ਪੱਕੀ ਤਰ੍ਹਾਂ ਸੁਣ ਲਿਆ ਹੈ ਕਿ ਸਿੱਖ ਸਦਾ ਸੱਚਾ ਹੈ, ਇਸ ਦੀ ਜ਼ਬਾਨ ਝੂਠ ਨਾਲ ਆਸ਼ਨਾ ਨਹੀਂ ਹੈ, ਪਰ ਫਿਰ ਪੁੱਛਦਾ ਹਾਂ ਕਿ ਇਸ ਕੌਲ ਨੂੰ ਆਪਣਾ ਅੱਲਾ ਜ਼ਾਮਨ ਦਿੰਦਾ ਹੈ? ਹੁੱਦੇਦਾਰ: ਮੈਂ ਪੱਕੀ ਤਰ੍ਹਾਂ ਸੁਣ ਲਿਆ ਹੈ ਕਿ ਸਿੱਖ ਸਦਾ ਸੱਚਾ ਹੈ, ਇਸ ਦੀ ਜ਼ਬਾਨ ਝੂਠ ਨਾਲ ਆਸ਼ਨਾ ਨਹੀਂ ਹੈ, ਪਰ ਫਿਰ ਪੁੱਛਦਾ ਹਾਂ ਕਿ ਕੀ ਇਸ ਕੌਲ ਵਿੱਚ ਤੂੰ ਆਪਣਾ ਅੱਲਾ ਜ਼ਾਮਨ ਦਿੰਦਾ ਹੈ? ਜਸਵੰਤ: ਜਿਸ ਵੇਲੇ ਸਿੱਖ ਬਹੈਸੀਅਤ ਸਿੱਖ ਕੌਲ ਕਰਦਾ ਹੈ, ਉਸ ਵਿੱਚ ਅੱਲਾ ਆਪੇ ਜ਼ਾਮਨ ਹੁੰਦਾ ਹੈ, ਕਿਉਂਕਿ ਸਿੱਖ ਹਰ ਵੇਲੇ ਅੱਲਾ ਦੀ ਹਜ਼ੂਰੀ ਵਿੱਚ ਵੱਸਦਾ ਹੈ। ਹੁੱਦੇਦਾਰ: ਅੱਛਾ, ਤਾਂ ਤੇਰਾ ਅੱਲਾ ਜ਼ਾਮਨ ਹੈ, ਲੈ ਹੁਣ ਤੂੰ ਦੱਸ ਕਿ ਤੈਨੂੰ ਕੀ ਲੋੜ ਹੈ? ਜਸਵੰਤ: ਮੇਰੀ ਜ਼ਾਮਾ ਤਲਾਸੀ ਨਾ ਹੋਵੇ। ਹੁੱਦੇਦਾਰ: ਕਿਸ ਕਰਕੇ? ਜਸਵੰਤ: ਮੈਂ ਆਪਣੇ ਸਰੀਰ ਨੂੰ ਗੈਰਾਂ ਦੇ ਹੱਥ ਲੱਗਣ ਦੇਣੋਂ ਨਫ਼ਰਤ ਖਾਂਦਾ ਹਾਂ। ਹੁੱਦੇਦਾਰ: ਸ਼ਾਬਾਸ਼, ਠੀਕ, ਪਰ ਤਲਾਸ਼ੀ ਦਾ ਹਰਜ ਤਾਂ ਕੋਈ ਨਹੀਂ? ਜਸਵੰਤ: ਜ਼ਾਹਰਾ ਤਾਂ ਕੋਈ ਨਹੀਂ, ਪਰ ਪ੍ਰਾਣਚੂ ਐਸਾ ਹੀ ਹੈ। ਹੋਰ ਤੁਸੀਂ ਇਹ ਭਰਮ ਨਾ ਕਰੋ ਕਿ ਮੈਂ ਚੋਰ ਹਾਂ ਜਾਂ ਕੋਈ ਖੁਨਾਮੀਆ ਹਾਂ। ਮੈਂ ਆਪ ਇੱਕ ਇੱਕ ਕਰਕੇ ਆਪ ਨੂੰ ਆਪਣੇ ਕੱਪੜੇ ਦੱਸ ਦਿੰਦਾ ਹਾਂ, ਤਸੱਲੀ ਕਰ ਲਵੋ ਜਾਂ ਮੇਰੇ ਬਚਨ 'ਤੇ ਅਮਲ ਨਾ ਕਰੋ, ਜੋ ਮੈਂ ਸਿੱਖ ਹੋ ਕੇ ਆਖ ਰਿਹਾ ਹਾਂ ਕਿ ਇਸ ਸਿੱਖ ਪਾਸ ਹੀਰਾ ਨਹੀਂ ਹੈ। ਹੁੱਦੇਦਾਰ: ਮੈਂ ਨਹੀਂ ਸਮਝਦਾ ਦੋਸ਼ ਕੀ ਹੈ। ਜਸਵੰਤ: ਤੁਸੀਂ ਸਿੱਖ ਨਹੀਂ ਹੋ, ਮੁਸਲਮਾਨ ਹੋ, ਸਾਡੇ ਔਰ ਖਾਸ ਕਰ ਮੇਰੇ ਅਜੇ ਪੇਤੀ ਨਹੀਂ ਹੋ, ਇਸ ਕਰਕੇ ਸਮਝ ਨਹੀਂ ਸਕਦੇ। ਹੁੱਦੇਦਾਰ: ਨਹੀਂ, ਮੈਂ ਜਾਣਦਾ ਹਾਂ ਕਿ ਤੁਸੀਂ ਲੋਕ ਮੁਸਲਮਾਨ ਨਾਲ ਛੂਹਣੋਂ ਪਰਹੇਜ਼ ਕਰਦੇ ਹੋ, ਪਰ ਭਲਾ ਜੇ ਛੂਹਿਆ ਜਾਵੇ ਜਾਂ ਸਾਡਾ ਖਾ ਪੀ ਬੈਠੇ ਤਾਂ ਬਸ ਗਿਆ? ਜਸਵੰਤ: ਨਹੀਂ ਜੀ, ਅਸੀਂ ਆਪਣੇ ਵਿਛੜਿਆਂ ਨੂੰ ਮੇਲ ਲੈਂਦੇ ਹਾਂ ਅਤੇ ਭਟਕ ਗਿਆਂ ਨੂੰ ਫਿਰ ਵਾੜੇ ਵਾੜ ਲੈਂਦੇ ਹਾਂ। ਹੁੱਦੇਦਾਰ ਲੰਮਾ ਸਾਹ ਲੈ ਕੇ: ਅੱਛਾ, ਤੁਸੀਂ ਮੈਥੋਂ ਬਸ ਇਤਨੀ ਸੇਵਾ ਲੋਚਦੇ ਹੋ ਕਿ ਕੁਛ ਹੋਰ? ਜਸਵੰਤ: ਬਸ ਇਤਨੀ। ਹੁੱਦੇਦਾਰ: ਫਿਰ ਹੋਰ ਡੋਲ ਬਚਾਓ ਦੀ ਕੋਈ ਨਹੀਂ ਸੇਵਾ ਇਸ ਦੇ ਕਿ ਮੇਰੇ ਨਾਲ ਆਓ ਅਤੇ ਚੱਲ ਕੇ ਇਹ ਕੱਪੜੇ ਲਾ ਕੇ ਮੁਸਲਮਾਨਾਂ ਵਾਲੇ ਮੇਰੇ ਨੌਕਰ ਦੇ ਪਹਿਨ ਲਵੋ ਅਤੇ ਮੇਰੇ ਤੰਬੂ ਵਿੱਚ ਘੋੜੇ ਦੀ ਸੇਵਾ ਵਿੱਚ ਲੱਗ ਜਾਓ। ਆਪਣੇ ਘੋੜੇ ਵਾਲੇ ਨੂੰ ਮੈਂ ਆਪਣੇ ਨਾਲ ਫਿਰਨ ਲਈ ਲੈ ਲਵਾਂਗਾ, ਇਉਂ ਪਤਾ ਨਾ ਲੱਗੇਗਾ, ਹੋਰ ਕਾਫਲੇ ਵਿੱਚ ਰਹਿ ਕੇ ਬਚਾਓ ਕਠਿਨ ਹੈ। ਨਾਲੇ ਪਤਾ ਨਹੀਂ ਹੈ ਕਿ ਜੇ ਚੋਰ ਮਿਲ ਗਿਆ ਤਾਂ ਸਾਰੇ ਕਾਫਲੇ ਨਾਲ ਕੀ ਬਣੇ, ਅਤੇ ਮੇਰੇ ਨੌਕਰਾਂ ਵਿੱਚ ਤਾਂ ਤੂੰ ਸਲਾਮਤ ਰਹੇਗਾ। ਇਹ ਕਹਿ ਕੇ ਉਸਨੇ ਇਸ਼ਾਰਾ ਕੀਤਾ ਅਤੇ ਪਰੇ ਜਾ ਖਲੋਤਾ। ਇੱਧਰ ਜਸਵੰਤ ਨੇ ਬੁੱਢੇ ਨੂੰ ਜਗਾ ਕੇ ਕਿਹਾ ਕਿ ਮੈਂ ਕਿਤੇ ਜਾਣਾ ਹੈ, ਪਰਸੋਂ ਤੁਹਾਨੂੰ ਮਿਲ ਪੈਸਾਂ, ਨਾ ਮੇਰੀ ਤਲਾਸ਼ ਕਰਨੀ, ਨਾ ਫਿਕਰ ਕਰਨਾ। ਬਿਰਧ, ਹੈ ਹੈ। ਜਸਵੰਤ, ਚੁੱਪ, ਬੋਲਣ ਦਾ ਵੇਲਾ ਨਹੀਂ ਹੈ। ਮੈਂ ਅੱਗੇ ਸਦਾ ਬਚਨ ਪੂਰੇ ਕੀਤੇ ਹਨ, ਹੁਣ ਵੀ ਕਰਸਾਂ। ਤੁਸੀਂ ਬੇਗਮ ਹੋ ਜਾਓ। ਇਹ ਕਹਿ ਕੇ ਜਸਵੰਤ ਸਿੰਘ ਉਸ ਅਹੁਦੇਦਾਰ ਦੇ ਨਾਲ ਨਿਰਭੈ ਚਲਾ ਗਿਆ। ਉਸਦੇ ਤੰਬੂ ਵਿੱਚ ਜਾ ਕੇ ਸਈਸ ਦੇ ਕੱਪੜੇ ਮੁਸਲ ਕੇ ਪਠਾਣ ਮੁੰਡੇ ਦੇ ਪਾ ਲਏ ਅਤੇ ਆਪਣੇ ਲਾ ਕੇ ਸਾਂਭ ਦਿੱਤੇ। ਅਹੁਦੇਦਾਰ ਨੂੰ ਯਕੀਨ ਤਾਂ ਪਹਿਲੇ ਹੀ ਆ ਗਿਆ ਸੀ, ਪਰ ਲੱਥੇ ਕੱਪੜਿਆਂ 'ਤੇ ਹੋਰ ਤਸੱਲੀ ਹੋ ਗਈ ਕਿ ਇਹ ਨੌਜਵਾਨ ਪਾਸ ਹੀਰਾ ਨਹੀਂ ਹੈ। ਘੋੜੇ ਦੇ ਪਾਸ ਜੋ ਸਾਈਸ ਸੁੱਤਾ ਪਿਆ ਸੀ, ਉਸ ਨੂੰ ਜਗਾ ਕੇ ਉਹ ਨਾਲ ਲੈ ਗਿਆ ਅਤੇ ਫਿਰ ਗਸ਼ਤ ਕਰਨ ਚੜ੍ਹ ਪਿਆ। ਦੂਸਰੀ ਚੌਂਕੀ 'ਤੇ ਜਾ ਕੇ ਉਸ ਨੇ ਆਪਣੇ ਬਾਲਗੀਰ ਨੂੰ ਇੱਕ ਕੰਮ 'ਤੇ ਲਗਾ ਦਿੱਤਾ ਅਤੇ ਆਪ ਡੇਰੇ ਆ ਗਿਆ। ਜਸਵੰਤ ਦੇ ਜੀਵਨ ਦੇ ਖੇਡ ਬਖੇਡ ਦੇਖੋ। ਕਿਸੇ ਵੇਲੇ ਦੈਵੀ ਮਾਪਿਆਂ ਦੀ ਲਾਡਲੀ ਧੀ, ਸਤ ਸੰਗੀਆਂ ਦੇ ਪਰਿਵਾਰ ਵਿੱਚ ਪਿਛਲੇ ਜਨਮ ਦੀ ਮਾਨੋ ਯੋਗੀ ਲੜਕੀ ਆਨੰਦ ਹੁਲਾਰੇ ਪੈ ਰਹੀ ਹੈ। ਕਿਸੇ ਵੇਲੇ ਕੈਦ ਪੈ ਕੇ ਕਾਬਲ ਦੀ ਮੰਡੀ ਵਿੱਚ ਵਿਕ ਰਹੀ ਹੈ। ਕਿਸੇ ਵੇਲੇ ਗੁਰਮੁਖ ਹੋ ਕੇ ਰਸਤੇ ਪਾ ਰਹੀ ਹੈ। ਕਿਸੇ ਵੇਲੇ ਕੈਦਾਂ ਕੱਟ ਰਹੀ ਹੈ। ਕਿਸੇ ਵੇਲੇ ਸਤਸੰਗ ਲਾ ਰਹੀ ਹੈ। ਅੱਜ ਗਰੀਬ ਦੁਖੀਆ ਸਾਈਸ ਬਣ ਕੇ ਘੋੜੇ ਦੇ ਪਾਸ ਘਾਸ ਦੇ ਬਿਸਤਰੇ 'ਤੇ ਲੇਟ ਰਹੀ ਹੈ। ਅਫਸਰ ਨੂੰ ਜੋ ਆਗਾ ਖਾਂ ਕਹਿਲਾਉਂਦਾ ਹੈ ਅਤੇ ਜੋ 200 ਸਵਾਰ ਦਾ ਵੱਡਾ ਹੈ, ਔਰ ਇਸ ਕਾਫਲੇ ਨੂੰ ਪਿਸ਼ਾਵਰ ਅਪਣਾਉਣ ਚੱਲਿਆ ਹੈ, ਇੱਕ ਅਚਰਜ ਰੰਗ ਦੀ ਖਿੱਚ ਨੇ ਖਿੱਚ ਰੱਖਿਆ ਹੈ। ਨੌਕਰੀ ਪਰੰਤੂ ਉੱਪਰ ਕਿਹਾ ਮਾਜਰਾ ਦੱਸਦਾ ਹੈ ਕਿ ਕੁਛ ਪਾਗਲ ਹੈ ਜਾਂ ਘੱਟ ਤੋਂ ਘੱਟ ਮੂਰਖ ਹੈ, ਪਰ ਨਹੀਂ, ਦਿਲਾਂ ਦੇ ਸਾੜ ਬੁਰੇ। ਦਿਲ ਜਦੋਂ ਠੋਕਰ ਖਾ ਜਾਵੇ ਤਦੋਂ ਇਹੋ ਹੀ ਹਾਲ ਹੁੰਦਾ ਹੈ। ਰਾਤ ਹੁਣ ਥੋੜ੍ਹੀ ਜਿਹੀ ਸੀ। ਆਗਾ ਖਾਂ ਥੱਕ ਗਿਆ ਸੀ, ਆ ਕੇ ਲੇਟ ਗਿਆ। ਬੇਚੈਨੀ ਬਹੁਤ ਵੱਧ ਗਈ ਸੀ। ਭਾਵੇਂ ਉਸਨੂੰ ਆਪਣੇ ਕੰਮ ਵਿੱਚ ਇੱਕ ਮਦਦਗਾਰ ਮਿਲ ਗਿਆ ਸੀ, ਪਰ ਅਜੇ ਮੁਸ਼ਕਲਾਂ ਦਾ ਸਾਹਮਣਾ ਸੀ। ਆਪਣੀ ਸਾਰੀ ਵਿਉਂਤ ਨੂੰ ਸੋਚਦਾ ਸੀ ਅਤੇ ਰੋ ਪੈਂਦਾ ਸੀ। ਕਦੀ ਕਿਸੇ ਵੇਲੇ ਠੰਡੇ ਸਾਹ ਲੈ ਉੱਠਦਾ ਸੀ, ਕਦੇ ਡਾਢੇ ਕ੍ਰੋਧ ਵਿੱਚ ਆ ਮੁਹਾਰੇ ਦੰਦ ਕਰੀਚ ਉੱਠਦਾ ਸੀ। ਇਸੇ ਰੰਗ ਵਿੱਚ ਹੀ ਨੀਂਦ ਆ ਗਈ। ਸੂਰਜ ਚੜ੍ਹੇ ਤੱਕ ਇਸਦੇ ਥੱਕੇ ਸਰੀਰ ਨੇ ਆਰਾਮ ਕੀਤਾ। ਦਿਨ ਚੜ੍ਹਦੇ ਹੀ ਤਲਾਸ਼ੀ ਸ਼ੁਰੂ ਹੋ ਗਈ। ਆਗਾ ਖਾਂ ਨੂੰ ਕੂਚ ਦੀ ਕਾਹਲ ਸੀ। ਉਸਨੇ ਬਾਕੀ ਹਿੱਸੇ ਦੀ ਤਲਾਸ਼ੀ ਛੇਤੀ ਕਰਵਾਈ। ਦੁਪਹਿਰ ਤੋਂ ਬਾਅਦ ਵਿਹਲ ਹੋ ਗਈ। ਅਮੀਰ ਪਾਸ ਖਬਰ ਗਈ ਕਿ ਕਾਫਲੇ ਵਿੱਚ ਚੀਜ਼ ਨਹੀਂ ਹੈ, ਹੁਕਮ ਹੋਵੇ ਤਾਂ ਕਾਫਲਾ ਟੁਰੇ। ਸਾਂਝ ਵੇਲੇ ਟੁਰਨ ਦਾ ਹੁਕਮ ਆ ਗਿਆ। ਐਡੀ ਛੇਤੀ ਅਜੇ ਭਾਵੇਂ ਹੁਕਮ ਨਾ ਆਉਂਦਾ, ਪਰ ਚੋਰ ਕਿਸੇ ਹੋਰ ਤਰ੍ਹਾਂ ਨਾਲ ਅਤੇ ਹੋਰ ਥਾਂ ਤੋਂ ਅੱਜ ਹੀ ਫੜਿਆ ਗਿਆ ਸੀ, ਔਰ ਉਹ ਹੀਰਾ ਮਿਲ ਗਿਆ ਸੀ। ਰਾਤ ਨੂੰ ਡੇਰਾ ਉੱਥੇ ਹੀ ਰਿਹਾ। ਆਗਾ ਖਾਂ ਨੂੰ ਬੇਚੈਨੀ ਖਾ ਰਹੀ ਸੀ। ਉਸਦੀ ਵਿਉਂਤ ਦਾ ਅੱਧਾ ਹਿੱਸਾ ਅੱਜ ਹੀ ਫੈਸਲਾ ਹੋਣਾ ਚਾਹੀਦਾ ਸੀ, ਪਰ ਜਦ ਤੱਕ ਕਿ ਕੋਈ ਸੱਜਣ ਪੇਤੀ ਮਦਦਗਾਰ ਨਾ ਬਣੇ, ਕੰਮ ਸਿਰੇ ਨਹੀਂ ਚੜ੍ਹ ਸਕਦਾ। ਜਸਵੰਤ ਸਿੰਘ ਉਸਨੇ ਮਦਦਗਾਰ ਲੱਭ ਤਾਂ ਲਿਆ ਸੀ ਅਤੇ ਪੇਤੀ ਵੀ ਬਣਾ ਲਿਆ ਸੀ, ਪਰ ਡਰਦਾ ਸੀ ਕਿ ਹੋਰ ਇਤਬਾਰ ਕਰਾਂ ਕਿ ਨਾ, ਕਿ ਜਿੰਨਾ ਕਰ ਚੁੱਕਾ ਹਾਂ ਉਨਾ ਹੀ ਬਹੁਤ ਹੈ। ਇਹ ਸੋਚ ਸੀ ਜੋ ਉਸਨੂੰ ਖਾ ਰਹੀ ਸੀ। ਜੇਕਰ ਉਸਨੂੰ ਇਹ ਪਤਾ ਲੱਗ ਜਾਂਦਾ ਕਿ ਜਸਵੰਤ ਸਿੰਘ ਨੂੰ ਤਲਾਸ਼ੀ ਦਾ ਇਤਨਾ ਕਿਉਂ ਡਰ ਹੈ, ਤਦ ਉਸਨੂੰ ਇੱਕ ਐਸਾ ਭੇਤ ਮਲੂਮ ਹੋ ਜਾਂਦਾ ਜਿਸ ਦੀ ਜ਼ਮਾਨਤ ਉੱਤੇ ਉਹ ਆਪਣਾ ਭੇਤ ਉਸ ਨਾਲ ਹੋਰ ਛੇਤੀ ਸਾਂਝਾ ਕਰ ਲੈਂਦਾ। ਭਾਵੇਂ ਉਸ ਦੀ ਨੇਕੀ ਅਤੇ ਸੱਚਾਈ ਉਸਦੇ ਮਨ ਨੂੰ ਖਿੱਚ ਰਹੀ ਸੀ, ਪਰ ਅਜੇ ਕਲੇਜੇ ਵਿੱਚ ਡਰ ਉੱਠ ਉੱਠ ਹੀ ਖੜਾਉਂਦਾ ਸੀ।